ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭਾਉ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਰੱਖੋ ਆਪਣੀ ਸਰਣ ਪ੍ਰਭ ਮੋਹਿ ਕਿਰਪਾ ਧਾਰੇ ਸੇਵਾ ਕਛੂ ਨ ਜਾਨਉ ਨੀਚ ਮੂਰਖਾਰੇ ਮਾਨ ਕਰੋ ਤੁਧੀ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਣ ਹਾਰੇ ਹਮੇ ਅਵਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤਿਹ ਮਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਡੰਡਾਉਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਧਲੇ ਤ੍ਰਿਪੁਣ ਸੁਜਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਵਿੱਚ ਹਉਮੈ ਕਰਮ ਕਮਾਹੇ ਬਿਨ ਸਤਿਗੁਰ ਸੇਵੇ ਠਾਉਰ ਨਾ ਪਾਵਹੀ ਮਰ ਜੰਮਹਿ ਆਵਹਿ ਜਾਹੇ ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਵਿੱਚ ਹਉਮੈ ਕਰਮ ਕਮਾਹੇ ਬਿਨ ਸਤਿਗੁਰ ਸੇਵੇ ਠਾਉਰ ਨਾ ਪਾਵਹੀ ਮਾਰ ਜਮਹਿ ਆਵਹਿ ਜਾਹੇ ਬਿਨ ਸਤਿਗੁਰੂ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਆਏ ਬਿਨ ਸਤਿਗੁਰੂ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਮਾਹੇ ਨਾਨਕ ਬਿਨ ਸਤਿਗੁਰੂ ਸੇਵੇ ਜੰਪੁਰ ਬੱਧੇ ਮਾਰੀਅਨ ਮੋਹਿ ਕਾਲੈ ਉੱਠ ਜਾਹੇ ਮਹੱਲਾ ਪਹਿਲਾ ਜਲ ਵੈਸੀ ਰੀਤ ਜਿਤ ਮੈਂ ਪਿਆਰਾ ਵਿਸੁਰੈ ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹਿ ਪੌੜੀ ਹਰ ਇੱਕੋ ਦਾਤਾ ਸੇਵੀਐ ਹਰ ਇੱਕ ਧਿਆਈਐ ਹਰ ਇੱਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ ਜਿਨ ਸੇਵਿਆ ਤਿਨ ਫਲ ਪਾਇਆ ਤਿਹ ਜਨ ਕੀ ਸਭ ਭੁੱਖ ਗਵਾਈਐ ਨਾਨਕ ਤਿਨ ਵਿਟੋ ਵਾਰਿਆ ਜਿਨ ਆਂਦਿਨ ਹਿਰਦੈ ਹਰ ਨਾਮ ਧਿਆਈਐ ਜਿਨ ਸੇਵਿਆ ਤਿਨ ਫਲ ਪਾਇਆ ਤਿਹ ਜਨ ਕੀ ਸਭ ਭੁੱਖ ਗਵਾਈਐ ਨਾਨਕ ਤਿਨ ਵਿਟੋ ਵਾਰਿਆ ਜਿਨ ਆਂਦਿਨ ਹਿਰਦੈ ਹਰ ਨਾਮ ਧਿਆਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਵਾਜ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਦਾ ਸਦਕਾ ਵਡਭਾਗੀ ਜਨਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਦੀ ਹਾਜ਼ਰੀ ਭਰੀ। ਮਹਾਰਾਜ ਜੀ ਨੂੰ ਨਮਸਕਾਰ ਕਰਕੇ ਆਪਣੇ ਸੰਸਕਾਰ ਸਿੱਧੇ ਕੀਤੇ ਹਨ। ਗੁਰੂ ਸਾਰਿਆਂ ਤੋਂ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ, ਉਪਰੰਤ ਲੜੀਵਾਰ ਗੁਰੂ ਕੀ ਬਾਣੀ ਦੀ ਕਥਾ ਜੋ ਇਸ ਪਵਿੱਤਰ ਸਥਾਨ 'ਤੇ ਚੱਲਦੀ ਪਈ ਹੈ, ਆਪ ਜੀ ਰੋਜ਼ ਸਰਵਣ ਕਰਦੇ ਹੋ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਕਿਰਪਾ ਕਰ ਰਹੇ ਹਨ, ਸਰਧਾ ਭਾਵਨਾ ਨਾਲ ਅੱਜ ਵੀ ਆਪਾਂ ਸਰਵਣ ਕਰਕੇ ਲਾਹ ਪ੍ਰਾਪਤ ਕਰਨਾ ਹੈ। ਵਡਹੰਸ ਦੀ ਵਾਰ ਵਿੱਚੋਂ ਸਲੋਕ ਤੀਸਰੇ ਪਾਤਸ਼ਾਹ ਜੀ ਦੇ, ਪੌੜੀਆਂ ਚੌਥੇ ਪਾਤਸ਼ਾਹ ਜੀ ਦੀਆਂ ਚੱਲਦੀਆਂ ਪਈਆਂ ਹਨ। ਸਾਂਝਾ ਉਪਦੇਸ਼ ਹੈ ਗੁਰੂ ਅਮਰਦਾਸ ਮਹਾਰਾਜ ਜੀ ਔਰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ। ਆਓ ਅਰਦਾਸ ਕਰੀਏ, ਮਹਾਰਾਜ ਕਿਰਪਾ ਕਰੋ, ਮਨ ਦੀਆਂ ਬਿਰਤੀਆਂ ਦੀ ਇਕਾਗਰਤਾ ਬਣੇ ਜਿਸ ਕਰਕੇ ਸਾਡਾ ਸੁਣਿਆ ਹੋਇਆ ਥਾਂ ਪਾਵੇ ਜੀ। ਜੋ ਸਲੋਕ ਪਹਿਲਾਂ ਆਪ ਜੀ ਨੇ ਸਰਵਣ ਕੀਤਾ, ਸਲੋਕ ਮਹੱਲਾ ਤੀਜਾ, ਰਤਨਾ ਪਾਰਖ ਜੋ ਹੋਵੇ ਸੋ ਰਤਨਾ ਕਰੇ ਵਿਚਾਰ, ਇਸ ਸ਼ਬਦ ਦੀ ਵਿਚਾਰ ਆਪ ਜੀ ਨੇ ਪਹਿਲਾਂ ਸਰਵਣ ਕੀਤੀ ਹੈ ਕਿ ਰਤਨਾ ਦਾ ਜਿਹੜਾ ਪਾਰਖ ਹੁੰਦਾ, ਰਤਨ ਦੀ ਵਿਚਾਰ ਉਹੀ ਕਰ ਸਕਦਾ। ਰਤਨਾ ਸਾਰ ਨਾ ਜਾਣੀ ਅਗਿਆਨੀ ਅੰਧਾਰ, ਜਿਹੜਾ ਅਗਿਆਨੀ ਬੰਦਾ ਜਿਹਨੂੰ ਰਤਨ ਦੀ ਸਾਰ ਨਹੀਂ ਹੁੰਦੀ, ਉਹ ਰਤਨ ਦੀ ਵਿਚਾਰ ਵੀ ਨਹੀਂ ਕਰ ਸਕਦਾ। ਰਤਨ ਗੁਰੂ ਕਾ ਸ਼ਬਦ ਹੈ ਬੂਝੇ ਬੂਝਣ ਹਾਰ, ਅਸਲ ਵਿੱਚ ਗੁਰੂ ਕਾ ਸ਼ਬਦ ਹੀ ਰਤਨ ਹੈ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜਿਹੜਾ ਗੁਰੂ ਸਾਹਿਬ ਜੀ ਦੇ ਰਤਨਾਂ ਤੋਂ ਕੀਮਤੀ ਸ਼ਬਦ ਦੀ ਜਿਸ ਨੂੰ ਸਾਰ ਹੋਵੇਗੀ ਉਹੀ ਵਿਚਾਰ ਕਰੇਗਾ। ਜਿਹੜਾ ਅਗਿਆਨੀ ਇਸ ਪਾਸੇ ਤੋਂ, ਉਹ ਗੁਰੂ ਕੇ ਸ਼ਬਦ ਦੀ ਮਹਾਨਤਾ ਨੂੰ ਸਮਝਦਾ ਨਹੀਂ, ਇਸ ਕਰਕੇ ਉਹਨੂੰ ਵਿਚਾਰ ਵੀ ਕਰਨ ਦੀ ਕੋਈ ਜ਼ਰੂਰਤ ਨਹੀਂ। ਮੂਰਖ ਆਪ ਗਣਾਏ ਦੇ ਮਰ ਜੰਮੇ ਹੋਏ ਖੁਆਰ, ਕਹਿੰਦੇ ਮੂਰਖਾਂ ਦੀ ਇੱਕ ਨਿਸ਼ਾਨੀ ਹੁੰਦੀ ਹੈ, ਉਹਨਾਂ ਦਾ ਆਪਾ ਭਾਵ ਖਤਮ ਨਹੀਂ ਹੁੰਦਾ, ਉਹ ਆਪਣਾ ਆਪਾ ਜਣਾਉਂਦੇ ਨੇ, ਇਸ ਕਰਕੇ ਜੰਮਣ ਮਰਨ ਦੇ ਗੇੜ ਵਿੱਚੋਂ ਨਿਕਲ ਨਹੀਂ ਸਕਦੇ। ਮਹਾਰਾਜ ਦੇ ਬਚਨ ਨੂੰ ਕਹਿੰਦੇ ਮੂਰਖਾਂ ਸਿਰ ਮੂਰਖ ਹੈ, ਜੇ ਮੰਨਿਆ ਨਾ ਹੀ ਨਾ, ਜੇ ਮੂਰਖਾਂ ਦਾ ਜਥੇਦਾਰ ਲੱਭਣਾ ਹੋਵੇ ਨਾ। ਇੱਕ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਨਿਸ਼ਾਨੀ ਦੱਸ ਦਿੱਤੀ, ਕਹਿੰਦੇ ਜਿਹੜਾ ਨਾਮ ਦਾ ਵਿਰੋਧੀ ਹੈ, ਭਾਵੇਂ ਕਿਸੇ ਤਰ੍ਹਾਂ ਦੇ ਪ੍ਰਮਾਣ ਦੇ ਕੇ ਵਿਰੋਧ ਕਰੇ, ਨਾਮ ਦਾ ਵਿਰੋਧੀ ਮੂਰਖਾਂ ਦਾ ਪ੍ਰਧਾਨ ਹੈ, ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ। ਕਹਿੰਦੇ ਮੂਰਖ ਆਪ ਗਣਾਏ ਦੇ ਮਰ ਜੰਮੇ ਹੋਏ ਖੁਆਰ, ਨਾਨਕ ਰਤਨਾ ਸੋ ਲਹਿ ਜਿਸ ਗੁਰਮੁਖ ਲੱਗੇ ਪਿਆਰ। ਜਿਹਨਾਂ ਦਾ ਗੁਰੂ ਚਰਨਾਂ ਨਾਲ ਪਿਆਰ ਲੱਗਾ ਹੁੰਦਾ, ਗੁਰਮੁਖੋ ਰਤਨਾ ਤੋਂ ਕੀਮਤੀ ਇਹ ਗੁਰੂ ਸਾਹਿਬ ਜੀ ਦਾ ਸ਼ਬਦ ਮਹਾਰਾਜ ਜੀ ਦੇ ਬਚਨ ਨੂੰ ਲੱਭ ਲੈਂਦੇ। ਸਦਾ ਸਦਾ ਨਾਮ ਉਚਰੇ ਹਰ ਨਾਮੋ ਨਿਤ ਬਿਹਾਰ, ਫਿਰ ਉਹਨਾਂ ਦੀ ਨਿਸ਼ਾਨੀ ਜਿਹਨਾਂ ਨੇ ਢੂੰਡ ਲਿਆ ਭਾਲ ਲਿਆ, ਉਹ ਸਦਾ ਵਾਸਤੇ ਪਰਮਾਤਮਾ ਦਾ ਨਾਮ ਉਚਾਰਦੇ, ਉਹਨਾਂ ਦਾ ਨਿਤ ਦਾ ਵਿਹਾਰ ਵੀ ਨਾਮ ਨਾਲ ਹੀ ਹੁੰਦਾ, ਤਨ ਕਰਕੇ, ਮਨ ਕਰਕੇ, ਬਾਣੀ ਕਰਕੇ, ਮਤਲਬ ਬੋਲਾਂ ਕਰਕੇ। ਸਦਾ ਸਦਾ ਨਾਮ ਉਚਰੇ, ਸਦਾ ਵਾਸਤੇ ਭਾਵ ਦਿਨੇ ਰਾਤ ਚੌਵੀ ਘੰਟੇ। ਹਾਲਾਂਕਿ ਇਹ ਵਿਚਾਰ ਆ ਸਕਦੀ ਮਨ 'ਚ ਵੀ ਸਦਾ ਜਾਂ ਚੌਵੀ ਘੰਟੇ ਜਾਂ ਅੱਠੇ ਪੈਰ ਜਾਂ ਸਾਰਾ ਮਹੀਨਾ ਜਾਂ ਸਾਰਾ ਸਾਲ ਜਾਂ ਸਾਰੀ ਉਮਰ, ਇੱਕੋ ਕਾਰਜ ਨਹੀਂ ਕੀਤਾ ਜਾ ਸਕਦਾ, ਪਰ ਨਾਮ ਵਾਲਾ ਕਾਰਜ ਕੀਤਾ ਜਾ ਸਕਦਾ। ਜਦੋਂ ਮਹਾਰਾਜ ਜੀ ਦੀ ਕਿਰਪਾ ਸਦਕਾ ਆਤਮਕ ਤੌਰ 'ਤੇ ਕਿਸੇ ਦੀ ਤਰੱਕੀ ਹੁੰਦੀ, ਫਿਰ ਗੁਰਮੁਖੋ ਉਹਨੂੰ ਚੌਵੀ ਘੰਟੇ ਪਰਮਾਤਮਾ ਦਾ ਨਾਮ ਚੇਤੇ ਰਹਿੰਦਾ। ਸਦਾ ਸਦਾ ਨਾਮ ਉਚਰੇ ਹਰ ਨਾਮੋ ਨਿਤ ਵਿਹਾਰ, ਕਹਿੰਦੇ ਉਹਨਾਂ ਦਾ ਨਿਤ ਦਾ ਵਿਹਾਰ ਵੀ ਨਾਮ ਨਾਲ ਹੀ ਹੁੰਦਾ। ਕਿਰਪਾ ਕਰੇ ਜੇ ਆਪਣੀ ਤਾਂ ਹਰ ਰੱਖਾ ਔਰ ਧਾਰ, ਮਹਾਰਾਜ ਤੁਸੀਂ ਆਪਣੀ ਕਿਰਪਾ ਕਰੋ ਤਾਂ ਤੁਹਾਡੇ ਨਾਮ ਨੂੰ ਮੈਂ ਆਪਣੇ ਹਿਰਦੇ 'ਚ ਸੰਭਾਲ ਕੇ ਰੱਖ ਸਕਦਾ। ਰਾਮ ਨਾਮ ਔਰ ਮੈਂ ਗਹਿਓ ਨਾਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ ਨਾ, ਕਹਿੰਦੇ ਹਿਰਦੇ ਦੇ ਨਾਲ ਪਕੜ ਲਓ ਭਾਈ ਪਰਮਾਤਮਾ ਦੇ ਨਾਮ ਨੂੰ, ਹਿਰਦੇ ਰੂਪੀ ਹੱਥ ਨਾਲ ਪਕੜ ਲਓ ਤੁਸੀਂ ਰਾਮ ਨਾਮ ਉਰ ਮੈਂ ਗਹਿਓ ਗਹਿਓ ਦਾ ਫੜਨਾ ਔਰ ਹਿਰਦਾ। ਮਹੱਲਾ ਤੀਜਾ ਅਗਲੇ ਸਲੋਕ ਚ ਸਤਿਗੁਰੂ ਜੀ ਨੇ ਕਿਰਪਾ ਕੀਤੀ, ਸਤਿਗੁਰ ਕੀ ਸੇਵਨਾ ਕਿੰਨੀਆਂ ਹਰ ਨਾਮ ਨਾ ਲੱਗੋ ਪਿਆਰ। ਪਰ ਜਿਹਨਾਂ ਮਨਮੁੱਖਾਂ ਨੇ ਸਤਿਗੁਰੂ ਦੀ ਸੇਵਾ ਕਦੇ ਨਹੀਂ ਕੀਤੀ, ਕਦੇ ਵੀ ਨਾਮ ਨਾਲ ਪਿਆਰ ਨਹੀਂ ਲੱਗ ਸਕਦਾ। ਇਸੇ ਲਈ ਮਹਾਰਾਜ ਜੀ ਨੇ ਸੇਵਾ ਸਿਮਰਨ ਇਕੱਠੇ ਰੱਖੇ। ਸੇਵਾ ਕਰਕੇ ਮਨ ਦੀ ਨਿਰਮਲਤਾ ਬਣਨੀ ਤੇ ਨਿਰਮਲ ਮਨ ਵਿੱਚ ਹੀ ਸਭ ਸੰਗਤ ਜੀ ਟਿਕ ਸਕਦਾ ਪਰਮਾਤਮਾ ਦਾ ਨਾਮ। ਸੰਸਕਾਰਾਂ ਦੀ ਮੈਲ ਨਾਲ ਭਰੇ ਹੋਏ ਮਨ ਵਿੱਚ ਨਾਮ ਕਦੇ ਨਹੀਂ ਟਿਕਦਾ ਹੁੰਦਾ। ਇਸ ਲਈ ਮਹਾਰਾਜ ਜੀ ਨੇ ਐਸੀ ਕਿਰਪਾ ਕੀਤੀ, ਪਹਿਲਾਂ ਸੇਵਾ ਦਾ ਪੂਰਨ ਪਾਇਆ ਆਪ, ਫਿਰ ਸੇਵਾ ਦਾ ਉਪਦੇਸ਼ ਦਿੱਤਾ, ਕਿਉਂਕਿ ਸੇਵਾ ਕਰਕੇ ਮਨ ਦੀ ਮੈਲ ਉੱਤਰਦੀ। ਸੰਤ ਸਭਾ ਮਨ ਮਾਂਝੀਏ ਭਾਈ ਹਰ ਕਹਿ ਨਾਮ ਨਿਵਾਸ, ਮਹਾਰਾਜ ਜੀ ਦੇ ਬਚਨ। ਸੇਵਾ ਕਰਨ ਕਰਕੇ ਮਨ ਦੀ ਮੈਲ ਉੱਤਰਦੀ, ਨਿਰਮਲ ਹੁੰਦਾ ਮਨ, ਤੇ ਨਿਰਮਲ ਮਨ ਵਿੱਚ ਟਿਕਾ ਹੋਣਾ ਹੁੰਦਾ ਪਰਮੇਸ਼ਵਰ ਦੇ ਨਾਮ ਦਾ। ਪਰ ਜਿਹਨਾਂ ਨੇ ਸਤਿਗੁਰਾਂ ਦੀ ਸੇਵਾ ਨਹੀਂ ਕੀਤੀ, ਸਤਿਗੁਰ ਕੀ ਸੇਵਨਾ ਕਿੰਨੀਆਂ ਹਰ ਨਾਮ ਨਾਲ ਲੱਗੋ ਪਿਆਰ, ਕਦੇ ਕਦੇ ਵੀ ਉਹਨਾਂ ਦਾ ਪਿਆਰ ਪਰਮਾਤਮਾ ਦੇ ਨਾਮ ਨਾਲ ਨਹੀਂ ਲੱਗ ਸਕਦਾ, ਕਿਉਂਕਿ ਕਦੇ ਸੇਵਾ ਦਾ ਚਾਅ ਨਹੀਂ ਹੋਇਆ ਮਨ ਚ ਪੈਦਾ। ਮਤ ਤੁਮ ਜਾਣੋ ਇਹ ਜੀਵਦੇ, ਉਹ ਆਪ ਮਾਰੇ ਕਰਤਾਰ ਕਹਿੰਦੇ, ਮਤਾ ਤੁਸੀਂ ਸਮਝੋ ਉਹ ਜਿਉਂਦੇ ਹੈ ਜਿਹਨਾਂ ਕਦੇ ਸੇਵਾ ਨਹੀਂ ਕੀਤੀ, ਨਾਮ ਨਾਲ ਪਿਆਰ ਨਹੀਂ ਲੱਗਾ। ਮਹਾਰਾਜ ਕਹਿੰਦੇ ਮਤ ਤੁਮ ਜਾਣੋ ਇਹ ਜਿਉਂਦੇ, ਨਾ ਸਮਝੋ ਤੁਸੀਂ ਜਿਉਂਦੇ ਹੈ, ਕਿਉਂਕਿ ਆਪਾਂ ਜਿਉਂਦੇ ਦੀ ਨਿਸ਼ਾਨੀ ਰੱਖੀ ਵੀ ਜਿਹਨੂੰ ਸਵਾਸ ਆਉਂਦੇ ਨੇ, ਚੱਲਦਾ ਫਿਰਦਾ ਉੱਠਦਾ ਬੈਠਦਾ ਖਾਂਦਾ ਪੀਂਦਾ ਦੁੱਖ ਸੁੱਖ ਮਹਿਸੂਸ ਕਰਦਾ, ਉਹ ਜਿਉਂਦਾ ਪਈ। ਪਰ ਮਹਾਰਾਜ ਕਹਿੰਦੇ ਨਹੀਂ, ਭਾਵੇਂ ਮਨੁੱਖ ਚੱਲਦਾ ਫਿਰਦਾ ਸੌਂਦਾ ਜਾਗਦਾ ਖਾਂਦਾ ਪੀਂਦਾ ਪ੍ਰਸ਼ਾਦਾ ਪਾਣੀ, ਪਰ ਉਹਨੂੰ ਜਿਉਂਦਾ ਨਾ ਸਮਝੋ। ਜਿਸਦਾ ਨਾਮ ਨਾਲ ਪਿਆਰ ਨਹੀਂ ਉਹਨੂੰ ਜਿਉਂਦਾ ਨਾ ਸਮਝੋ। ਉਹ ਆਪ ਮਾਰੇ ਕਰਤਾਰ ਕਹਿੰਦੇ, ਕਰਤਾਰ ਵੱਲੋਂ ਤੋਂ ਮਰੇ ਪਏ, ਉਹ ਤਾਂ ਮਾਰ ਦਿੱਤੇ ਕਰਤਾਰ ਨੇ, ਕਿਉਂਕਿ ਕਈ ਪ੍ਰਕਾਰ ਦਾ ਮਰਨਾ ਵਿਦਵਾਨ ਲੋਕ ਮੰਨਦੇ ਨਾ, ਸਰੀਰ ਦਾ ਮਰਨਾ ਤਾਂ ਹੈ ਹੀ ਆ ਸਾਰਿਆਂ ਨੂੰ ਪਤਾ, ਆਤਮਕ ਤੌਰ ਤੇ ਵੀ ਕਈ ਮਰੇ ਹੁੰਦੇ, ਅਧਿਆਤਮਕ ਤੌਰ ਤੇ ਪਰਮਾਰਥ ਦੇ ਪੱਖ ਤੋਂ ਕਈ ਮਰ ਹੀ ਚੁੱਕੇ ਹੁੰਦੇ, ਕਿਉਂਕਿ ਕੋਈ ਨਾਮ ਵਾਲੇ ਪਾਸੇ ਬਿਰਤੀ ਹੁੰਦੀ ਨਹੀਂ। ਕਦੇ ਉਹ ਸੰਗਤ ਨਹੀਂ ਕਰਨੀ, ਕਦੇ ਦਰਸ਼ਨ ਨਹੀਂ ਕਰਨੇ, ਕਦੇ ਨਮਸਕਾਰ ਨਹੀਂ ਕਰਨੀ, ਕਦੇ ਉਤਸ਼ਾਹ ਹੀ ਨਹੀਂ ਆਉਣਾ ਹੈ ਮਨ 'ਚ। ਮਹਾਰਾਜ ਦੇ ਬਾਈ ਕਹਿੰਦੇ ਉਹਨਾਂ ਨੂੰ ਤੁਸੀਂ ਜਿਉਂਦੇ ਨਾ ਸਮਝੋ ਗੁਰਮੁਖੋ। ਹਉਮੈ ਵੱਡਾ ਰੋਗ ਹੈ ਭਾਈ ਦੂਜੇ ਕਰਮ, ਕਹਿੰਦੇ ਬਹੁਤ ਵੱਡਾ ਰੋਗ ਹਉਮੈ ਦਾ, ਤੇ ਬਸ ਉਹ ਦੁਬਧਾ 'ਚ ਪੈ ਕੇ ਕਰਮ ਕਰਨਗੇ ਜਿੰਨੇ ਕਰਨਗੇ, ਜਿਹਨਾਂ ਦਾ ਨਾਮ ਨਾਲ ਪਿਆਰ ਨਾ ਹੋਵੇ। ਨਾਨਕ ਮਨਮੁਖ ਜੀਵਦਿਆਂ ਹੋਏ ਹਰ ਵਿਸਰਿਆ ਦੁੱਖ ਪਾਏ, ਕਹਿੰਦੇ ਉਹ ਤੇ ਜਿਉਂਦੇ ਮਰੇ ਗੁਰਮੁਖੋ, ਹਰੀ ਵਿਸਰਿਆ ਇਸ ਕਰਕੇ ਦੁੱਖ ਨਹੀਂ। ਹਰ ਵਿਸਰੇ ਤੋਂ ਸਦਾ ਖੁਆਰੀ ਮਹਾਰਾਜ ਨੇ ਬਚਨ ਕੀਤੇ। ਪੌੜੀ ਜਿਸ ਅੰਤਰ ਹਿਰਦਾ ਸੋਧਾ ਤੇ ਜਾਨਕੋ ਸਭ ਨਮ ਸੁਕਾਰੀ, ਕਹਿੰਦੇ ਜਿਹਨਾਂ ਦਾ ਅੰਦਰ ਸ਼ੁੱਧ ਹੋ ਜਾਂਦਾ ਨਾ, ਹਿਰਦਾ ਪਵਿੱਤਰ ਹੋ ਜਾਂਦਾ, ਲੋਕ ਉਹਨਾਂ ਨੂੰ ਨਮਸਕਾਰਾਂ ਕਰਨ ਲੱਗ ਪੈਂਦੇ, ਸਤਿਕਾਰ ਹੋਣ ਲੱਗ ਪੈਂਦਾ ਸੰਸਾਰ 'ਚ। ਜਿਸ ਅੰਦਰ ਨਾਮ ਨਿਧਾਨ ਹੈ ਤੇ ਜਾਨਕੋ ਹਉਮੈ ਬਲਿਹਾਰੀ, ਚੌਥੇ ਪਾਤਸ਼ਾਹ ਦੇ ਬਚਨ, ਕਹਿੰਦੇ ਜਿਹਨਾਂ ਦੇ ਅੰਦਰ ਨਾਮ ਦਾ ਖਜ਼ਾਨਾ ਮੈਂ ਸਦਕੇ ਜਾਣਾ ਉਹਨਾਂ ਤੋਂ, ਜਿਹਨਾਂ ਆਪਣੇ ਹਿਰਦੇ 'ਚ ਨਾਮ ਦੀ ਪ੍ਰੀਤ ਨੂੰ ਸਾਂਭ ਕੇ ਰੱਖਿਆ ਮੈਂ ਬਲਿਹਾਰ ਹਾਂ ਉਹਨਾਂ ਤੋਂ। ਜਿਸ ਅੰਦਰ ਬੁੱਧ ਵਿਵੇਕ ਹਰ ਨਾਮ ਮੁਰਾਰੀ, ਕਹਿੰਦੇ ਜਿਹਨਾਂ ਦੇ ਅੰਦਰ ਵਿਵੇਕ ਬੁੱਧੀ ਹੋਵੇਗੀ, ਮੁਰਾਰੀ ਦਾ ਨਾਮ ਵੀ ਉਹਨਾਂ ਦੇ ਅੰਦਰ ਹੋਵੇਗਾ, ਕਿਉਂਕਿ ਖੋਟੀ ਮੱਤ ਨਾਮ ਨਾਲ ਸਾਧ ਸੰਗਤ ਦੀ ਜੋੜਨ ਨਾ ਦੇਵੇ, ਬਲਕਿ ਤਰਕਾਂ ਫੋਰਦੀ ਫਿਰ ਉਹ ਮੱਤ ਤਾਂ ਨਾਮ ਦੇ ਉਲਟ, ਪਰਮਾਤਮਾ ਦੀ ਹੋਂਦ ਦੇ ਉਲਟ। ਇਸ ਕਰਕੇ ਨਾਮ ਦੇ ਜਪਣ ਵਿੱਚ ਸਹਾਈ ਹੈ ਵਿਵੇਕ ਬੁੱਧੀ। ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਵਿਵੇਕ, ਕਹਿੰਦੇ ਮਹਾਰਾਜ ਮੈਂ ਹਾਰ ਕੇ ਤੁਹਾਡੇ ਦਰ ਤੇ ਡਿੱਗਾ, ਕਿਰਪਾ ਕਰਕੇ ਮੈਨੂੰ ਵਿਵੇਕ ਬੁੱਧ ਦਿਓ ਜੀ, ਤੁਸੀਂ ਚੰਗੀ ਮਤ ਬਖਸ਼ੋ ਕਿਰਪਾ ਕਰਕੇ। ਸੋ ਸਤਿਗੁਰ ਸਭਨਾ ਕਾ ਮਿੱਤਰ ਹੈ ਸਭ ਤੇ ਸਹਿ ਪਿਆਰੀ, ਕਹਿੰਦੇ ਸਤਿਗੁਰੂ ਉਹਨਾਂ ਸਾਰੇ ਗੁਰਮੁਖਾਂ ਦਾ ਮਿੱਤਰ ਹੈ ਜਿਹਨਾਂ ਨੂੰ ਵਿਵੇਕ ਬੁੱਧੀ ਬਖਸ਼ ਦਿੱਤੀ ਪਰਮਾਤਮਾ ਨੇ, ਜਿਹਨਾਂ ਦੀ ਨਾਮ ਨਾਲ ਪ੍ਰੀਤੀ ਹੈ, ਉਹਨਾਂ ਨੂੰ ਗੁਰੂ ਪਿਆਰਾ ਲੱਗਦਾ ਤੇ ਗੁਰੂ ਨੂੰ ਉਹ ਪਿਆਰੇ ਲੱਗਦੇ। ਸਭ ਆਤਮ ਰਾਮ ਪਸਾਰਿਆ ਗੁਰਬੁੱਧ ਵਿਚਾਰੀ, ਕਹਿੰਦੇ ਇਹ ਹੈ ਬੁੱਧ ਦਾ ਵਿਚਾਰ ਆਤਮ ਗਿਆਨੀਆਂ ਦਾ, ਸਤਪੁਰਸ਼ਾਂ ਦਾ। ਸਭ ਆਤਮ ਰਾਮ ਪਸਾਰਿਆ, ਵੀ ਸਾਰੇ ਪਾਸੇ ਪਸਾਰਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੀ ਹੈ। ਇਹ ਸ਼ਬਦ ਸਤਸੰਗ ਜੀ ਥੋੜ੍ਹਾ ਜਿਹਾ ਅੱਖਰੀ ਅਰਥ ਆਪਾਂ ਤਾਂ ਕੀਤੇ ਵੀ ਕੋਈ ਲੜੀਵਾਰ ਚੱਲਦੇ ਪ੍ਰਕਰਨ ਵਿੱਚੋਂ ਕੋਈ ਸ਼ਬਦ ਛੁੱਟ ਨਾ ਜਾਵੇ। ਉਹ ਇਹ ਤਾਂ ਮੈਨੂੰ ਦੱਸਿਆ ਸੀ ਵੀ ਦਸਵਾਂ ਸ਼ਬਦ ਆਪਾਂ ਸ਼ੁਰੂ ਕਰਨਾ, ਪਰ ਮੈਂ ਨੌਵੇਂ ਦੇ ਅੱਖਰੀ ਅਰਥ ਤਾਂ ਕਰ ਦਿੱਤੇ, ਕਿਸੇ ਵੇਲੇ ਇੱਕ ਸ਼ਬਦ ਦਾ ਭੁਲੇਖਾ ਪੈ ਜਾਏ ਤੇ ਲੜੀਵਾਰ ਕਥਾ ਉਹਦੇ ਚੋਂ ਕੋਈ ਸ਼ਬਦ ਛੁੱਟੇ ਨਾ, ਦੁਬਾਰਾ ਹੋਣ ਦਾ ਕੋਈ ਡਰ ਨਹੀਂ ਹੁੰਦਾ, ਪਰ ਲੜੀਵਾਰ ਕਥਾ ਵਿੱਚੋਂ ਕੋਈ ਸ਼ਬਦ ਰਹਿ ਨਾ ਜਾਵੇ। ਇਸ ਲਈ ਇਸ ਸ਼ਬਦ ਦੇ ਅੱਖਰੀ ਅਰਥ ਕੀਤੇ। ਅੱਜ ਅਸਲ ਵਿੱਚ ਕਥਾ ਹੁਣ ਇੱਥੋਂ ਸ਼ੁਰੂ ਹੋਣੀ, ਸਲੋਕ ਮਹੱਲਾ ਤੀਜਾ, ਬਿਨ ਸਤਿਗੁਰ ਸੇਵੇ ਜੀ ਕੇ ਬੰਧਨ। ਤੀਸਰੇ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਨੇ ਸਤਿਗੁਰੂ ਦੀ ਸੇਵਾ ਕੀਤੇ ਤੋਂ ਬਿਨਾਂ ਗੁਰਮੁਖੋ ਜਿੰਨੇ ਵੀ ਕਰਮ ਬੰਦਾ ਕਰਦਾ ਉਹ ਸਾਰੀ ਜਿੰਦ ਨੂੰ ਬੰਧਣ ਹੀ ਪਾਉਣ ਵਾਲੇ ਹੁੰਦੇ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾਂ ਵਿੱਚ ਹਉਮੈ ਕਰਮ ਕਮਾਏ। ਕਿਉਂ? ਕਿਉਂਕਿ ਗੁਰੂ ਤੋਂ ਟੁੱਟੇ ਹੋਏ ਨੇ, ਜਿੰਨੇ ਕਰਮ ਕਰਨੇ ਹੰਕਾਰ 'ਚ ਕਰਨੇ, ਹਉਮੈ 'ਚ ਕਰਨੇ। ਹਮ ਕੀਆ ਹਮ ਕਰੇਂਗੇ, ਬਸ ਉਹਨੇ ਕਹਿਣਾ ਮੈਂ ਕੀਤਾ ਸੀ, ਮੈਂ ਕਰ ਸਕਦਾ, ਮੇਰੇ ਬਿਨਾਂ ਕਿਹਨੇ ਕਰਨਾ ਸੀ ਭਾਈ। ਇਸ ਕਰਕੇ ਹੰਕਤਾ 'ਚ ਕੀਤਾ ਹੋਇਆ ਕਰਮ ਉਹ ਸਾਡੀ ਜੀਵ ਆਤਮਾ ਦਾ ਬੰਧਨ ਬਣ ਜਾਂਦਾ, ਜਿੰਦ ਦਾ ਬੰਧਨ ਹੈ। ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ। ਬਿਨਾਂ ਸਤਿਗੁਰੂ ਦੀ ਸੇਵਾ ਕੀਤੇ ਤੋਂ ਪਰਮਾਤਮਾ ਦੇ ਸਰੂਪ ਵਿੱਚ ਥਾਂ ਕਦੇ ਨਹੀਂ ਮਿਲਣਾ, ਕਦੇ ਵੀ ਟਿਕਾਣਾ ਨਹੀਂ ਮਿਲੇਗਾ। ਮਰ ਜੰਮੇ ਆਵੇ ਜਾਹੇ ਕੀ ਹੋਵੇਗਾ, ਮਰੇਗਾ ਜੰਮੇਗਾ ਫਿਰ ਮਰੇਗਾ ਫਿਰ ਜਨਮ ਲਏਗਾ ਆਵੇਗਾ ਜਾਵੇਗਾ, ਇਹ ਲੜੀ ਟੁੱਟਣ 'ਚ ਹੀ ਨਹੀਂ ਆਉਂਦੀ। ਕਿਉਂਕਿ ਇਹ ਕਿਰਪਾ ਗੁਰੂ ਸਾਹਿਬ ਜੀ ਨੇ ਕਰਕੇ ਸਾਧ ਸੰਗਤ ਜੀ ਇਹ ਜਨਮ ਮਰਨ ਦਾ ਜਿਹੜਾ ਬੰਧਨ ਹੈ, ਜਿਹੜਾ ਗੇੜੇ ਖਤਮ ਕਰਨਾ ਹੁੰਦਾ। ਇਸ ਲਈ ਇਹ ਜਿਹੜਾ ਪਹਿਲਾ ਸਲੋਕ ਹੈ ਨਾ, ਇਹ ਗੁਰੂ ਸਤੋਤਰ ਵਿੱਚ ਹੈ, ਗੁਰੂ ਸਾਹਿਬ ਜੀ ਦੀ ਉਸਤਤ ਵਿੱਚ ਹੈ। ਗੁਰੂ ਦੀ ਲੋੜ ਕਿਉਂ ਹੈ, ਗੁਰੂ ਦੀ ਮਹਾਨਤਾ ਕੀ ਹੈ, ਇਹ ਤੀਸਰੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਜੇ ਮਹਾਰਾਜ ਬਚਨਾ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ, ਮੇਰਾ ਮਨਾ ਗੁਰੂ ਗੁਰੂ ਜਪਿਆ ਕਰ, ਕਿਉਂਕਿ ਤੇਰਾ ਹੋਰ ਹੈ ਕੋਈ ਨਹੀਂ, ਗੁਰੂ ਤੋਂ ਬਿਨਾ ਹੋਰ ਕੋਈ ਤੇਰਾ ਆਸਰਾ ਨਹੀਂ। ਇਸ ਕਰਕੇ ਮਨਾ ਗੁਰੂ ਗੁਰੂ ਜਪਿਆ ਕਰ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਮੋਹਰੀ ਲਾਤੀ ਮਹਾਰਾਜ ਜੀ ਨੇ। ਕਹਿੰਦੇ ਗੁਰੂ ਤੋਂ ਬਿਨਾ ਕਲਿਆਣ ਹੈ ਨਹੀਂ ਗੁਰਮੁਖੋ। ਇਸ ਕਰਕੇ ਬਹੁਤ ਸਾਰੇ ਸ਼ਬਦ ਆਪਾਂ ਨੂੰ ਗੁਰੂ ਸਾਹਿਬ ਜੀ ਦੀ ਉਸਤਤ ਵਿੱਚ ਮਿਲਦੇ। ਗੁਰਬਿਨ ਕੋਰ ਅਧਾਰ, ਸਮਝੀ ਨਹੀਂ ਆਉਂਦੀ ਉਨੀ ਦੇ। ਬਿਨ ਸਤਿਗੁਰੂ ਸੇਵੇ ਠੌਰ ਨਾ ਪਾਵੀ, ਮਰ ਜੰਮੇ ਆਵੇ ਜਾ। ਕਹਿੰਦੇ ਬਿਨਾਂ ਸਤਿਗੁਰੂ ਦੀ ਸੇਵਾ ਕੀਤੇ ਤੋਂ ਥਾਂ ਨਹੀਂ ਮਿਲਦੀ ਹੁੰਦੀ ਸੱਚਖੰਡ ਵਿੱਚ, ਪਰਮਾਤਮਾ ਦੇ ਸਰੂਪ ਵਿੱਚ ਜਗ੍ਹਾ ਨਹੀਂ ਮਿਲੇਗੀ। ਇਹ ਜਨਮ ਮਰਨ ਦਾ ਗੇੜ ਮੁੱਕਣ ਨਹੀਂ ਲੱਗਾ ਫਿਰ। ਪਰ ਇਹ ਵੀ ਕਈ ਵਾਰ ਆਪਾਂ ਨੂੰ ਵਿਚਾਰ ਆਉਂਦੀ ਵੀ ਇਹਦੇ ਵਿੱਚ ਕੀ ਪਰੇਸ਼ਾਨੀ ਹੈ ਜੀ, ਜਨਮ ਮਰਨ ਦੇ ਵਿੱਚ। ਮੰਨ ਲਓ ਜੇ ਜਨਮ ਹੈ, ਹੁਣ ਜਨਮ ਮਿਲਿਆ ਸੀ ਤਾਂ ਹੀ ਸੰਸਾਰ ਦੇਖਦੇ ਪਏ ਨਾ, ਤਾਂ ਆਪਾਂ ਸੇਵਾ ਕਰ ਸਕਦੇ ਹਾਂ, ਨਮਸਕਾਰ ਕਰ ਸਕਦੇ ਹਾਂ, ਸਿਮਰਨ ਕਰ ਸਕਦੇ ਹਾਂ, ਨਿਤਨੇਮ ਕਰ ਸਕਦੇ ਹਾਂ, ਜੇ ਜਨਮ ਮਿਲਿਆ ਸੀ ਤਾਂ ਹੀ ਹੈ ਨਾ। ਤਾਂ ਮਹਾਰਾਜ ਕਹਿੰਦੇ ਜਨਮ ਮਰਨ ਦਾ ਗੇੜ ਬੜਾ ਕਠਿਨ ਹੈ ਭਾਈ, ਇਹ ਕਿਤੇ ਪੈ ਨਾ ਜਾਵੇ ਗੱਲ ਕਿਸੇ ਦੇ। ਅਸਲ ਵਿੱਚ ਇਸ ਗੱਲ ਦੀ ਸਤਸੰਗ ਜੀ ਕੋਈ ਵੀ ਗਰੰਟੀ ਨਹੀਂ ਹੁੰਦੀ ਭਾਈ, ਇਹ ਮਨੁੱਖਾ ਜਨਮ ਤੋਂ ਬਾਅਦ ਜਿਹੜੇ ਜਨਮ ਮਿਲਣਗੇ ਕਿ ਉਹ ਵੀ ਮਾਨਸ ਜਨਮ ਹੀ ਹੋਣਗੇ। ਮੰਨ ਲਓ ਜੇ ਇਸ ਗੱਲ ਦੀ ਗਰੰਟੀ ਹੋਵੇ ਨਾ ਵੀ ਹਾਂ ਇਹਦੋਂ ਬਾਅਦ ਵੀ ਮਨੁੱਖਾ ਹੀ ਜਨਮ ਹੈ, ਤੇ ਜਿੰਨੀ ਵਾਰ ਵੀ ਆਵਾਂਗਾ ਮੈਂ ਮਾਨਸ ਜਨਮ ਹੀ ਲੈ ਕੇ ਆਊਂਗਾ, ਫਿਰ ਸ਼ਾਇਦ ਇੰਨੀ ਪਰੇਸ਼ਾਨੀ ਨਾ ਹੋਵੇ। ਪਰ ਮਹਾਰਾਜ ਕਹਿੰਦੇ ਜਨਮ ਮਰਨ ਦਾ ਗੇਟ ਤਾਂ ਬਹੁਤ ਲੰਮਾ ਪੈ ਜਾਏਗਾ, ਪਰ ਇਹ ਕੋਈ ਗਰੰਟੀ ਨਹੀਂ ਵੀ ਮਨੁੱਖਾ ਜਨਮ ਹੀ ਮਿਲੇਗਾ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਭਏ ਕੀਟ ਪਤੰਗਾ, ਕੀੜੇ ਪਤੰਗੇ, ਕਈ ਜਨਮ ਗਜ ਮੀਨ ਕੁਰੰਗਾ, ਗਜ ਹਾਥੀ, ਮੀਨ ਮੱਛੀ, ਕੁਰੰਗ ਹਿਰਨ। ਕਹਿੰਦੇ ਕਈ ਕਈ ਜਨਮ ਪਸ਼ੂਆਂ ਦੇ, ਪੰਛੀਆਂ ਦੇ, ਇਸੇ ਕਰਕੇ ਇਹ ਲੜੀ ਫਿਰ ਮੁੱਕਣ 'ਚ ਨਹੀਂ ਆਉਂਦੀ। ਤਾਂ ਕਹਿੰਦੇ ਇਹ ਬਹੁਤ ਲੰਮਾ ਪੈ ਜਾਂਦਾ ਭਾਈ ਗੇੜ। ਪਰ ਗੁਰੂ ਤੋਂ ਟੁੱਟਿਆ ਹੋਇਆ ਕਹਿੰਦੇ ਫਿਰ ਮਰੇਗਾ ਜਨਮੇਗਾ, ਫਿਰ ਇਹ ਕੰਮ ਮੁੱਕਣ ਨਹੀਂ ਲੱਗਾ। ਤਿਸ ਗੁਰ ਕੋ ਹਉ ਵਾਰਿਆ, ਜਿਨ ਹਰ ਕੀ ਹਰ ਕਥਾ ਸੁਣਾਈ। ਸੋ ਇਹ ਮਹਾਰਾਜ ਜੀ ਨੇ ਕਿਰਪਾ ਕੀਤੀ, ਬਿਨ ਸਤਿਗੁਰੂ ਸੇਵੇ ਠੌਰ ਨਾ ਪਾਵਹੀ, ਮਰ ਜੰਮੇ ਆਵੇ ਜਾਵੇ। ਬਿਨ ਸਤਿਗੁਰੂ ਸੇਵੇ ਫਿੱਕਾ ਬੋਲਣ, ਬਿਨਾਂ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਸਮਾਂ ਬਤੀਤ ਕੀਤੇ ਤੋਂ ਅੰਦਰ ਸਤਸੰਗ ਜੀ ਸਹਿਜ ਧੀਰਜ ਤੇ ਮਿਠਾਸ ਨਹੀਂ ਆਉਂਦੀ। ਕਹਿੰਦੇ ਗੁਰੂ ਤੋਂ ਟੁੱਟਿਆ ਹੋਇਆ ਬੰਦਾ ਸਦਾ ਫਿੱਕਾ ਹੀ ਬੋਲੇਗਾ। ਨਾਮ ਨਾ ਵਸੈ ਮਨ ਮਾਹੇ, ਕਿਉਂਕਿ ਨਾਮ ਦੀ ਪ੍ਰੀਤ ਮਨ ਚ ਹੁੰਦੀ ਨਹੀਂ, ਇਸ ਕਰਕੇ ਭਾਈ ਉਹਦੇ ਬੋਲਾਂ ਚ ਮਿਠਾਸ ਨਹੀਂ ਹੁੰਦੀ। ਕਿਉਂਕਿ ਗੁਰੂ ਸਾਹਿਬ ਜੀ ਦਾ ਸੁਭਾਅ ਹੈ, ਉਹਨਾਂ ਦਾ ਬਿਰਧ ਹੈ, ਮਿੱਠ ਬੋਲੜਾ ਜੀ ਹਰ ਸਵਾਮੀ ਸੱਜਣ ਬੋਰਾ। ਕਹਿੰਦੇ ਮੇਰਾ ਸਵਾਮੀ ਤਾਂ ਮਿੱਠ ਬੋਲੜਾ ਹੈ, ਮਿੱਠ ਬੋਲਣਾ ਉਹ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌਣ। ਕਹਿੰਦੇ ਅਸੀਂ ਯਤਨ ਕਰਕੇ ਵੇਖ ਲਿਆ ਸਾਡਾ ਗੁਰੂ ਕਦੇ ਕੌੜਾ ਨਹੀਂ ਬੋਲਦਾ, ਉਹ ਸਦਾ ਮਿੱਠਾ ਹੀ ਬੋਲਦਾ। ਭਾਵ ਉਹਦੇ ਮੁੱਖ ਚੋਂ ਜੋ ਨਿਕਲੇਗਾ ਭਲੇ ਦਾ ਤੇ ਪਰਉਪਕਾਰ ਦਾ ਹੀ ਨਿਕਲਣਾ ਬਚਨ। ਬਿਨਾਂ ਗੁਰੂ ਦੀ ਸੇਵਾ ਤੋਂ ਕਹਿੰਦੇ ਇਹ ਮਿਠਾਸ ਅੰਦਰ ਆਉਂਦੀ ਨਹੀਂ ਗੁਰਮੁਖੋ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ ਤੇ ਫਿਰ ਫਿੱਕਾ ਬੋਲਣਾ ਚੰਗਾ ਨਹੀਂ ਹੁੰਦਾ। ਵਿਦਵਾਨ ਪੁਰਸ਼ ਕਹਿੰਦੇ ਨੇ ਵੀ ਇਹ ਬੋਲਾਂ ਦਾ ਇੰਨਾ ਵੱਡਾ ਅਸਰ ਹੁੰਦਾ। ਬਚਨ ਕਿਸ ਤਰ੍ਹਾਂ ਦਾ ਬੰਦਾ ਕਰਦਾ ਉਹਦੇ ਨਾਲ ਹੀ ਸਤਸੰਗ ਜੀ ਫਿਰ ਉਹਦੀ ਜਿਹੜੀ ਦੁਨੀਆ ਉਹਦਾ ਜਿਹੜਾ ਸੰਸਾਰਕ ਪਸਾਰਾ ਉਹ ਵਸੀ ਹੁੰਦਾ। ਵਿਦਵਾਨ ਲਿਖਦੇ ਕਹਿੰਦੇ ਬਚਨ ਤੇ ਦੂਰ ਮਿਲਿਆ ਬਚਨ ਵਿਰੋਧ ਹੋਈ, ਬਚਨ ਤੇ ਮੁੱਦਤ ਬਚਨ ਤੇ ਪੋਖ ਜੂ। ਇੱਕ ਬਚਨ ਕਰਕੇ ਵਿਰੋਧ ਪੈਦਾ ਹੋ ਜਾਂਦਾ, ਬਚਨ ਕਰਕੇ ਹੀ ਸਤਸੰਗ ਜੀ ਨੇੜਤਾ ਪੈਦਾ ਹੋ ਜਾਂਦੀ। ਬਚਨ ਤੇ ਦੂਰ ਮਿਲੇ ਬਹੁਤ, ਜਿਨ੍ਹਾਂ ਦੇ ਨਾਲ ਦੂਰੀ ਪੈ ਗਈ ਹੋਵੇ ਚੰਗੇ ਬਚਨ ਬੋਲਣ ਕਰਕੇ ਉਹਨਾਂ ਨਾਲ ਮਿਲਾਪ ਸ਼ੁਰੂ ਹੋ ਜਾਂਦਾ। ਬਚਨ ਤੇ ਜਵਾਲ ਉੱਠੇ, ਬਚਨ ਤੇ ਸੀਤਲ ਹੋਈ, ਬਚਨ ਕਰ ਬੋਲਣ ਕੁਝ ਬੋਲਾਂ ਕਰਕੇ ਹਿਰਦੇ ਚ ਭਾਂਬੜ ਮੱਚ ਜਾਂਦੇ। ਕੁਝ ਬੋਲ ਐਸੇ ਕਿਸੇ ਨੂੰ ਫਿੱਕੇ ਤੁਸੀਂ ਆਖਦੇ ਹੋ ਉਹਦੇ ਹਿਰਦੇ ਚ ਉਸੇ ਵੇਲੇ ਗੁੱਸੇ ਦੀ ਭੱਠੀ ਬਣਨ ਲੱਗ ਪੈਂਦੀ ਸਿਰਫ ਗੱਲ ਹੀ ਸੁਣ ਕੇ, ਕੁਝ ਬੋਲ ਸੁਣ ਕੇ। ਬਚਨ ਤੇ ਜਵਾਲ ਉੱਠੇ, ਜਵਾਲਾ ਅੱਗ ਨੂੰ ਕਹਿੰਦੇ, ਬਚਨ ਤੇ ਸੀਤਲ ਹੋਈ, ਕੁਝ ਐਸੇ ਵਧੀਆ ਬਚਨ ਹੁੰਦੇ ਨੇ ਮਿੱਠੇ ਜਿਹਨਾਂ ਕਰਕੇ ਤਾਪਦਾ ਹਿਰਦਾ ਵੀ ਸੀਤਲ ਹੋ ਜਾਂਦਾ। ਬਚਨ ਤੇ ਮਰ ਜਾਈ, ਬਚਨਾਂ ਕਰਕੇ ਕਈਆਂ ਦੀ ਮੌਤ ਹੋ ਜਾਂਦੀ। ਕੋਈ ਐਸੀ ਇੱਕ ਗੱਲ ਹੈ ਜਿਹਨਾਂ ਨੂੰ ਕਈ ਵਾਰ ਐਸੀ ਹਿਰਦੇ ਨੂੰ ਲੱਗਦੀ ਹੈ ਬੰਦਾ ਮੌਤ ਗਲੇ ਲਗਾ ਲੈਂਦਾ। ਇਸ ਲਈ ਬੋਲ ਚ ਅਸਰ ਹੈ, ਪਰ ਕਹਿੰਦੇ ਗੁਰੂ ਤੋਂ ਟੁੱਟਾ ਹੋਇਆ ਬੰਦਾ ਕਦੇ ਵੀ ਮਿੱਠਾ ਨਹੀਂ ਜੇ ਬੋਲ ਸਕਦਾ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਬਿਨਾਂ ਸਤਿਗੁਰੂ ਦੀ ਸੇਵਾ ਤੋਂ ਉਹਦੇ ਬੋਲਾਂ ਚ ਬਸ ਫਿੱਕਾ ਪਾਣੀ ਹੁੰਦਾ, ਕੌੜਾ ਹੀ ਬੋਲੇਗਾ ਜਦੋਂ ਬੋਲੇਗਾ। ਮਹਾਰਾਜ ਬਾਬਾ ਕਹਿੰਦੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ। ਕਹਿੰਦੇ ਫਿੱਕਾ ਬੋਲਣ ਕਰਕੇ ਤਾਂ ਆਪਣਾ ਹੀ ਤਨ ਮਨ ਤੇਰਾ ਫਿੱਕਾ ਪਾਈ, ਉਹਦੀ ਸਾਰੀ ਉੱਠਣੀ ਬੈਠਣੀ ਫਿੱਕੀ ਹੋ ਜਾਂਦੀ। ਫਿਰ ਨਾਮ ਨਾ ਵਸਿਆ ਮਨ ਮਾਹੇ, ਕਹਿੰਦੇ ਕਦੇ ਵੀ ਐਸੇ ਫਿੱਕਾ ਬੋਲਣ ਵਾਲੇ ਬੰਦੇ ਦੇ ਮਨ ਚ ਨਾਮ ਦਾ ਵਾਸਾ ਨਹੀਂ ਹੁੰਦਾ। ਨਾਨਕ ਬਿਨ ਸਤਿਗੁਰ ਸੇਵੇ ਜੰਮਪੁਰ ਬੰਦੇ ਮਾਰੀਆਂ, ਕਹਿੰਦੇ ਬਿਨਾਂ ਸਤਿਗੁਰੂ ਦੀ ਸੇਵਾ ਤੋਂ ਜੰਮਪੁਰੀ ਵਿੱਚ ਉਹ ਬੰਨੇ ਜਾਣਗੇ, ਮਾਰ ਪਵੇਗੀ। ਜਿਹਨਾਂ ਗੁਰੂ ਦੀ ਸੇਵਾ ਚ ਨਹੀਂ ਨਾ ਕਦੇ ਸਮਾਂ ਲਾਇਆ। ਨਾਨਕ ਬਿਨ ਸਤਿਗੁਰ ਸੇਵੇ ਜੰਮਪੁਰ ਬੰਦੇ ਮਾਰੀਆਂ, ਕਹਿੰਦੇ ਜੰਮਪੁਰੀ ਵਿੱਚ ਬੰਨੇ ਜਾਣਗੇ, ਮਾਰ ਪਵੇਗੀ। ਆਪਾਂ ਤਾਂ ਖੈਰ ਮੰਨਦੇ ਵੀ ਨਾ ਕੋਈ ਜੰਮਪੁਰੀ ਵੀ ਹੁੰਦੀ, ਕਿਉਂਕਿ ਦ੍ਰਿਸ਼ ਸੰਸਾਰ ਨੂੰ ਤਾਂ ਆਪਾਂ ਮੰਨ ਕੇ ਰਾਜੀ ਨੇ, ਜੋ ਦਿਖਾਈ ਦਿੰਦਾ ਉਹਨੇ ਚ ਆਪਣਾ ਯਕੀਨ ਹੈ ਬਸ, ਜੋ ਦਿਖਾਈ ਨਹੀਂ ਦਿੰਦਾ ਉਹ ਆਪਾਂ ਸੋਚਦੇ ਸ਼ਾਇਦ ਡਰਾਵਾ ਹੀ ਦਿੱਤਾ। ਪਰ ਮਹਾਰਾਜ ਦੇ ਬਚਨ ਹੈ ਬਿਨਾਂ ਗੁਰੂ ਦੀ ਸੇਵਾ ਤੋਂ ਗੁਰਮੁਖੋ ਜੰਮਪੁਰੀ ਦਾ ਵਾਸੀ ਬਣਨਾ ਪੈਣਾ। ਮੂੰਹ ਕਾਲਾ ਉੱਠ ਜਾਏ, ਕਹਿੰਦੇ ਕਾਲੇ ਮੂੰਹ ਵਾਲੇ ਜਮਾਂ ਦੇ ਨਾਲ ਜਾਣਾ ਪਵੇਗਾ। ਬਿਨਾਂ ਗੁਰੂ ਸਾਹਿਬ ਜੀ ਦੀ ਸੇਵਾ ਤੋਂ ਮਹੱਲਾ ਪਹਿਲਾ। ਇਹ ਸਲੋਕ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਆ ਗਿਆ, ਕਿਉਂਕਿ ਸਾਂਝਾ ਉਪਦੇਸ਼ ਚੱਲਦਾ ਪਿਆ। ਪਹਿਲਾ ਸਲੋਕ ਤੀਸਰੇ ਪਾਤਸ਼ਾਹ ਜੀ ਦਾ ਸੀ। ਵਾਰ ਦਾ ਇੱਕ ਨਿਯਮ ਹੈ, ਵਾਰ ਚ ਸਲੋਕ ਸਾਂਝੇ ਹੁੰਦੇ ਆ ਤੇ ਪੌੜੀ ਜਿੰਨੀਆਂ ਪੌੜੀਆਂ ਹੋਣਗੀਆਂ ਉਹ ਇੱਕ ਹੀ ਸਰੂਪ ਦੀਆਂ। ਇਹਦੇ ਚ ਇਹ ਵਡਹੰਸ ਦੀ ਵਾਰ ਹੈ, ਪੌੜੀਆਂ ਸਾਰੀਆਂ ਚੌਥੇ ਪਾਤਸ਼ਾਹ ਜੀ ਦੀਆਂ ਤੇ ਸਲੋਕ ਸਾਂਝੇ। ਹੁਣ ਅਗਲਾ ਸਲੋਕ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਇਆ, ਮਹੱਲਾ ਪਹਿਲਾ। ਜਲੋ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰਾ, ਕਹਿੰਦੇ ਉਹ ਰੀਤੀ ਉਹ ਰਿਵਾਜ ਉਹ ਰਸਮ ਸਾੜ ਦੇਣੀ ਚਾਹੀਦੀ ਹੈ ਜਿਸ ਕਰਕੇ ਪਰਮਾਤਮਾ ਨਾਲੋਂ ਬੰਦਾ ਟੁੱਟ ਜਾਂਦਾ, ਜਿਸ ਕਰਕੇ ਪਰਮਾਤਮਾ ਨਾਲੋਂ ਪ੍ਰੀਤ ਟੁੱਟੇ। ਉਹ ਰੀਤ ਕਹਿੰਦੇ ਸਾੜ ਕਿਉਂ ਨਹੀਂ ਦਿੰਦੇ ਗੁਰਮੁਖੋ? ਜਲ ਉਹ ਐਸੀ ਰੀਤ, ਕਈ ਵਾਰ ਕਹਿੰਦੇ ਨਾ ਜੇ ਇੰਨੇ ਚੱਲਦੀ ਹੈ ਤੇ ਰੀਤੀ ਚੱਲੀ ਆਉਂਦੀ ਹੈ, ਜੇ ਰੀਤੀ ਕੁਰੀਤੀ ਹੈ ਕਹਿੰਦੇ ਇਹਨੂੰ ਸਾੜ ਗੁਰਮੁਖਾ। ਜਿੱਤ ਮੈਂ ਪਿਆਰਾ, ਜਿਸ ਰੀਤੀ ਚ ਪੈਣ ਕਰਕੇ ਪਰਮਾਤਮਾ ਵਿਸਰ ਜਾਏ, ਕਹਿੰਦੇ ਉਹ ਰੀਤੀ ਵਿਸਾਰ ਦੇਣੀ ਚਾਹੀਦੀ। ਮੰਨ ਲਓ ਕਿੰਤੂ ਨਹੀਂ ਕਿਸੇ ਤੇ, ਪਰ ਆਪਾਂ ਇੱਕ ਪ੍ਰਮਾਣ ਲੈ ਲੈਂਦੇ ਹਾਂ ਗੁਰੂ ਸਾਹਿਬ ਦੇ ਬਚਨ। ਕਹਿੰਦੇ ਡਾਨ ਸਗਲ ਗੈਰ ਵਜਹ ਭਰਿਆ, ਦੀਵਾਨ ਲੇਖੇ ਨਾ ਭਰਿਆ। ਕਈ ਵਾਰ ਬੰਦਾ ਡੰਨ ਭਰਦਾ ਸਾਰੀ ਉਮਰ, ਪਰ ਪਰਮਾਤਮਾ ਦੇ ਦਰ ਤੇ ਇੱਕ ਕੌਡੀ ਵੀ ਲੇਖੇ ਚ ਨਹੀਂ ਪੈਂਦੀ। ਕਿਵੇਂ ਭਰਿਆ? ਮੰਨ ਲਓ ਕੋਈ ਖੁਸ਼ੀ ਦਾ ਮੌਕਾ ਆਇਆ, ਕੋਈ ਦਿਨ ਸੁੱਧ, ਕੋਈ ਵਿਆਹ ਸ਼ਾਦੀ, ਉਹਦੇ ਉੱਪਰ ਫਿਰ ਆਪਾਂ ਪੂਰਾ ਜ਼ੋਰ ਲਾਉਣਾ ਹੁੰਦਾ। ਉੱਥੇ ਸ਼ਰਾਬ ਵੀ ਚੱਲਣੀ, ਮਾਸ ਵੀ ਚੱਲਣਾ। ਮੈਂ ਪਹਿਲਾਂ ਬੇਨਤੀ ਕੀਤੀ ਕਿੰਤੂ ਨਹੀਂ ਸਿਰਫ, ਕਿਉਂਕਿ ਬਚਨ ਆ ਗਿਆ। ਆਪਾਂ ਦੇਖਦੇ ਕਿਹੜੀ ਐਸੀ ਰੀਤੀ ਹੁੰਦੀ ਜਿਸ ਕਰਕੇ ਰੱਬ ਵਿਸਰ ਜਾਂਦਾ। ਜਿਹੜਾ ਸਮਾਂ ਮੰਨ ਲਓ ਰਹਿਰਾ ਸਾਹਿਬ ਕਰਨ ਦਾ ਆਪਣਾ, ਉਸ ਸਮੇਂ ਢੋਲ ਢਮੱਕਾ ਖੜਕਦਾ ਹੋਵੇ ਤੇ ਸ਼ਰਾਬ ਪੀ ਕੇ ਬੰਦੇ ਨੱਚਦੇ ਪਏ ਹੋਣ, ਰੱਬ ਵਿਸਰ ਗਿਆ ਨਾ। ਉਹ ਤਾਂ ਪਰਮਾਤਮਾ ਨੂੰ ਚੇਤੇ ਕਰਨ ਦਾ ਸਮਾਂ ਸੀ। ਜਲ ਹੋਇਆ ਸੀ ਰੀਤ ਜਿੱਤ ਮੈਂ ਪਿਆਰਾ ਵਿਸਰ ਹੈ। ਕਹਿੰਦੇ ਉਹ ਰੀਤ ਖਤਮ ਕਰ ਦੇਣੀ ਚਾਹੀਦੀ ਹੈ ਜਿਸ ਕਰਕੇ ਰੱਬ ਵਿਸਰ ਜੇ। ਗੁਰਮੁਖੋ ਇਹ ਚੇਤਾ ਹੀ ਨਾ ਆਵੇ ਕਿ ਮੇਰਾ ਰਹਿਰਾਸ ਦਾ ਸਮਾਂ ਸੀ ਭਾਈ, ਇਹ ਮੈਨੂੰ ਰਹਿਰਾ ਸਾਹਿਬ ਕਰਨੀ ਚਾਹੀਦੀ ਸੀ। ਉਹ ਰੀਤੀ ਇੱਕ ਰੀਤੀ ਹੈ ਨਾ ਵੀ ਇੱਦਾਂ ਆਪਾਂ ਕਰਨਾ ਹੀ ਜੀ। ਕਹਿੰਦੇ ਡੰਨ ਵੀ ਭਰਿਆ, ਇੰਨੇ ਪੈਸੇ ਬਰਬਾਦ ਕੀਤੇ, ਡਾਨ ਸਗਲ ਗੈਰ ਵਜ੍ਹਾ ਭਰਿਆ ਦੀਵਾਨ ਲੈ। ਕਹਿੰਦੇ ਡੰਨ ਭਰਿਆ ਤਾਂ ਹੈਗਾ, ਬਿਨਾਂ ਵਜ੍ਹਾ ਹੀ ਭਰਿਆ। ਪਰਮਾਤਮਾ ਦੀ ਦਰਗਾਹ 'ਚ ਲਿਖੇ ਨਹੀਂ ਪਈ ਇੱਕ ਕੌਡੀ ਵੀ ਜਿਹੜਾ ਉਹ ਜਿਹੜਾ ਖਰਚਾ ਕੀਤਾ ਇਹਨਾਂ। ਹਾਲਾਂਕਿ ਮੇਰਾ ਆਪ ਦਾ ਵਿਚਾਰ ਹੈ ਭਾਈ, ਇਉਂ ਪੈਸੇ ਬਰਬਾਦ ਕਰਨ ਨਾਲੋਂ ਚੰਗਾ ਜਿਹਨਾਂ ਦੇ ਜਿਹਨੇ ਬੱਚਿਆਂ ਦੀ ਸ਼ਾਦੀ 'ਤੇ ਆਪਾਂ ਇਹ ਕਰਦੇ ਪਏ, ਉਹ ਉਹਨਾਂ ਨੂੰ ਦਿਓ, ਉਹਨਾਂ ਦੇ ਕੰਮ ਆ ਜਾਣਗੇ। ਉੱਦਾਂ ਉਹਨਾਂ ਨੂੰ ਦੇ ਦਿਓ ਆਪਣੇ ਬੱਚਿਆਂ ਨੂੰ। ਇਹ ਡੰਨ ਭਰਨ ਨਾਲੋਂ ਤਾਂ ਚੰਗਾ ਹੈ ਵੀ ਆਪਣੇ ਬੱਚਿਆਂ ਨੂੰ ਦਿਓ, ਉਹਨਾਂ ਦੇ ਕੰਮ ਆਉਣ। ਗੈਰ ਵਜ੍ਹਾ ਤਾਂ ਨਾ ਡਾਨ ਸਗਲ ਗੈਰ ਵਜ੍ਹਾ ਭਰਿਆ ਗੁਰੂ ਸਾਹਿਬ ਦੇ ਵਿੱਚ। ਕਹਿੰਦੇ ਕਈ ਵਾਰੀ ਬੰਦਾ ਸਾਰੀ ਉਮਰ ਡੰਨ ਭਰਦਾ ਪਰ ਬਿਨਾਂ ਵਜ੍ਹਾ ਹੀ ਭਰੀ ਜਾਂਦਾ। ਦੀਵਾਨ ਲਿਖਿਆ ਨਾ ਭਰਿਆ, ਕਹਿੰਦੇ ਉਸ ਪਰਮਾਤਮਾ ਦੇ ਦਰਬਾਰ 'ਚ ਇੱਕ ਕੌਡੀ ਲੇਖੇ 'ਚ ਨਹੀਂ ਪੈਂਦੀ। ਅਤੇ ਆਪਾਂ ਕਹਿੰਦੇ ਜੀ ਰੀਤੀ ਆ ਜੀ, ਸਾਰੇ ਕਰਦੇ ਸਾਰੇ ਕਰਦੇ, ਅਤੇ ਇਹ ਤਾਂ ਰਿਵਾਜ਼ ਹੈ ਜੀ ਸਾਰੇ ਕਰਦੇ। ਮਹਾਰਾਜ ਕਹਿੰਦੇ ਜਲ ਹੋ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰ ਹੈ। ਸਾੜ ਦਿਓ ਉਸ ਰੀਤੀ ਨੂੰ ਜਿਸ ਕਰਕੇ ਰੱਬ ਭੁੱਲ ਜੇ, ਇਹ ਚੇਤਾ ਨਾ ਹੋਵੇ ਵੀ ਆਹ ਰਹਿਰਾ ਸਾਹਿਬ ਕਰਨ ਦਾ ਸਮਾਂ ਸੀ। ਆਹ ਤਾਂ ਮਹਾਰਾਜ ਨੂੰ ਚੇਤੇ ਕਰਨ ਦਾ ਸਮਾਂ ਸੀ। ਖਤਮ ਕਰੋ ਕਹਿੰਦੇ ਉਹ ਰੀਤੀ ਫਿਰ ਜਿਹੜੀ ਰੱਬ ਹੀ ਭੁਲਾ ਦੇਵੇ। ਜਲ ਹੋ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰਿਆ, ਨਾਨਕ ਸਾਈ ਭਲੀ ਪ੍ਰੀਤ ਜਿੱਤ ਸਾਹਿਬ ਸੇਤੀ ਪਾਤਰ ਹੈ। ਕਹਿੰਦੀ ਉਹ ਹੀ ਪ੍ਰੀਤ ਚੰਗੀ ਹੈ ਜਿਹੜੀ ਸਾਡੀ ਬਾਣ ਆਵੇ ਮਹਾਰਾਜ ਨਾਲ, ਜਿਸ ਕਰਕੇ ਸਾਡੀ ਪਾਤ ਰਹਿ ਜਾਵੇ। ਨਾਨਕ ਸਾਈ ਭਲੀ ਪ੍ਰੀਤ, ਕਿਉਂਕਿ ਪ੍ਰੀਤ ਦੋ ਪ੍ਰਕਾਰ ਦੀ ਹੈ, ਇੱਕ ਸੰਸਾਰੀ ਇੱਕ ਨਿਰੰਕਾਰੀ। ਪਦਾਰਥਾਂ ਦੀ ਵੀ ਪ੍ਰੀਤੀ ਹੈ ਪਰ ਉਹ ਅਧੋ ਗਤੀ ਵਾਲੀ ਹੈ। ਮਹਾਰਾਜ ਜੀ ਦੇ ਚਰਨਾਂ ਦੀ ਵੀ ਪ੍ਰੀਤੀ ਹੈ, ਉਹਦੇ ਕਰਕੇ ਆਪਣਾ ਭਲਾ ਹੋਣਾ ਹੁੰਦਾ। ਜਿਹਨੂੰ ਮਹਾਰਾਜ ਨੇ ਕਿਹਾ ਰੇ ਮਨ ਐਸੀ ਹਰ ਸੇ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ, ਆਵਟਣ ਆਪੇ ਖਾਵੇ ਦੁੱਧ ਕੋ ਖਬਰ ਨਾ ਦੇ। ਕਹਿੰਦੇ ਮਨਾਂ ਜੇ ਪ੍ਰੀਤ ਕਰਨੀ ਹੈ ਤੇ ਮਹਾਰਾਜ ਜੀ ਦੇ ਚਰਨਾਂ ਨਾਲ ਕਰ, ਔਰ ਉਹ ਵੀ ਇੱਦਾਂ ਕਰ ਜਿਵੇਂ ਪਾਣੀ ਦੀ ਦੁੱਧ ਨਾਲ ਹੈ। ਰੇ ਮਨ ਐਸੀ ਹਰ ਸੇ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ, ਆਵਟਣ ਆਪੇ ਖਾਓ। ਕਹਿੰਦੇ ਜਦੋਂ ਦੁੱਧ ਆਪਾਂ ਗਰਮ ਕਰਦੇ ਨਾ, ਕਾਢਦੇ ਹਾਂ ਰਹਿੰਦੇ ਹਾਂ, ਤੇ ਪਹਿਲਾਂ ਪਾਣੀ ਸੜਦਾ ਤੇ ਫਿਰ ਦੁੱਧ ਨੂੰ ਸੇਕ ਲੱਗਦਾ। ਕਹਿੰਦੇ ਪਾਣੀ ਪਹਿਲਾਂ ਆਪਣਾ ਆਪਾ ਕੁਰਬਾਨ ਕਰਦਾ ਹੈ, ਫਿਰ ਕਿਤੇ ਜਾ ਕੇ ਦੁੱਧ ਨੂੰ ਸੇਕ ਲੱਗਣ ਦਾ। ਜਿੰਨੀ ਦੇਰ ਪਾਣੀ ਹੈ ਉਨੀ ਦੇਰ ਉਹ ਸਾਰਾ ਕਸ਼ਟ ਆਪਣੇ ਤੇ ਝੱਲੇਗਾ। ਰੇ ਮਨ ਐਸੀ ਹਰ ਸੇ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ, ਆਵਟਣ ਆਪੇ ਖਾਵੇ। ਕਹਿੰਦੇ ਆਪਣੇ ਆਪ ਨੂੰ ਸਾੜੇਗਾ ਪਹਿਲਾਂ, ਦੁੱਧ ਕੋ ਖਾਵਣ, ਉਨੀ ਦੇਰ ਸੇਕ ਦੁੱਧ ਨੂੰ ਨਹੀਂ ਲੱਗਣ ਦੇਵੇਗਾ ਜਿੰਨੀ ਦੇਰ ਪਾਣੀ ਹੈ। ਇੱਦਾਂ ਕਹਿੰਦੇ ਪ੍ਰੀਤੀ ਕਰ ਪਾਏ ਨਾਨਕ ਸਾਈ ਭਲੀ ਪ੍ਰੀਤ। ਕਹਿੰਦੇ ਉਹ ਪ੍ਰੀਤ ਕੀਤੀ ਭਲੀ ਚੰਗੀ ਹੈ ਜਦ ਸਾਹਿਬ ਸੇਤੀ ਪਾਤਰ ਹੈ, ਜਿਸ ਕਰਕੇ ਆਪਣੀ ਪਾਤਾ ਰਹਿ ਜਾਵੇ ਉਹਦੇ ਦਰ ਤੇ, ਬਾਣਾ ਆਵੇ ਅਕਾਲ ਪੁਰਖ ਵਾਹਿਗੁਰੂ ਨਾਲ, ਗੁਰੂ ਸਾਹਿਬ ਜੀ ਨਾਲ, ਪੌੜੀ ਹਰ ਇੱਕੋ ਦਾਤਾ ਸੇਵੀ ਹੈ ਹਰ ਇੱਕ ਧਿਆਈ ਹੈ। ਇਹ ਪੌੜੀ ਚੌਥੇ ਪਾਤਸ਼ਾਹ ਜੀ ਦੀ, ਇੱਕ ਸਲੋਕ ਤੀਸਰੇ ਪਾਤਸ਼ਾਹ ਜੀ ਦਾ ਆਪਾਂ ਵਿਚਾਰਿਆ, ਇੱਕ ਸਲੋਕ ਗੁਰੂ ਨਾਨਕ ਪਾਤਸ਼ਾਹ ਜੀ ਦਾ, ਇਹ ਪੌੜੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ। ਮਹਾਰਾਜ ਚੌਥੇ ਪਾਤਸ਼ਾਹ ਜੀ ਦਾ ਫਰਮਾਨ ਹਰ ਇੱਕੋ ਦਾਤਾ ਸੇਵੀ ਹੈ। ਕਹਿੰਦੇ ਭਾਈ ਇੱਕ ਅਕਾਲ ਪੁਰਖ ਵਾਹਿਗੁਰੂ ਸਭ ਤੋਂ ਵੱਡਾ ਦਾਤਾ ਤੇ ਉਹਦੀ ਸੇਵਾ 'ਚ ਹੀ ਲੱਗਣਾ ਚਾਹੀਦਾ। ਹਰ ਇੱਕ ਧਿਆਈ ਹੈ, ਇੱਕ ਹਰੀ ਨੂੰ ਹੀ ਧਿਆਉਣਾ ਚਾਹੀਦਾ, ਉਸੇ ਦੀ ਸੇਵਾ 'ਚ ਲੱਗਣਾ ਚਾਹੀਦਾ, ਕਿਉਂਕਿ ਦਾਤਾ ਉਹੀ ਹੈ। ਥਾਂ ਥਾਂ 'ਤੇ ਜਿਹੜੀ ਆਪਣੀ ਪ੍ਰੀਤ ਰੱਖਣੀ ਜਾਂ ਸ਼ਰਧਾ ਰੱਖਣੀ ਜਾਂ ਨਮਸਕਾਰ ਕਰਨੀ ਬਹੁਤੀ ਚੰਗੀ ਨਹੀਂ ਸਾਧ ਸੰਗਤ ਜੀ ਹੁੰਦੀ। ਬਹੁਤ ਪ੍ਰਮਾਣ ਆਪਾਂ ਨੂੰ ਮਿਲ ਜਾਣਗੇ ਭਾਈ ਤੁਸੀਂ ਇੱਕ ਦਾ ਪੱਲਾ ਫੜ ਕੇ ਰੱਖੋ, ਉਹਦੀ ਜ਼ਿੰਮੇਵਾਰੀ ਹੁੰਦੀ। ਫਿਰ ਏਕੋ ਜਾਪ ਏਕੋ ਸਾਲ ਆਹੇ, ਇੱਕ ਸਿਮਰ ਏਕੋ ਮਨ ਆਹੇ, ਇੱਕ ਸਕੇ ਗੁਣ ਗਾਓ ਅਨੰਤ, ਮੰਤਨ ਜਾਪ ਏਕ ਭਗਵੰਤ। ਪੰਜਵੇਂ ਪਾਤਸ਼ਾਹ ਜੀ ਦੇ ਬਚਨ ਨੇ ਸੁਖਣੀ ਸਾਹਿਬ ਕਹਿੰਦੇ, ਇੱਕ ਨੂੰ ਜਪੋ, ਇੱਕ ਦੀ ਸਿਫਤ ਸਲਾਹ ਕਰੋ, ਇੱਕੋ ਨੂੰ ਮਨ ਤਨ ਚ ਧਾਰਨ ਕਰਕੇ ਰੱਖੋ, ਇੱਕ ਅਕਾਲ ਪੁਰਖ ਵਾਹਿਗੁਰੂ ਦੇ ਹੋ ਕੇ ਰਹੋ ਭਾਈ। ਇੱਕ ਅਰਾਧ ਪ੍ਰਾਸ਼ਤ ਗਏ, ਕਹਿੰਦੇ ਇੱਕ ਦੀ ਅਰਾਧਨਾ ਕਰਨ ਕਰਕੇ ਪਾਪ ਉਤਰ ਜਾਂਦੇ ਸਾਰੇ। ਤੇ ਜੇ ਆਪਾਂ ਸਭ ਥਾਵਾਂ ਤੇ ਤੁਰੇ ਫਿਰਨਾ, ਕਦੇ ਕਬਰ ਤੇ ਦੀਵਾ ਜਗਾ ਲਿਆ, ਕਦੇ ਮੱਟ ਦੀ ਪਰਿਕਰਮਾ ਕਰ ਲਈ, ਕਦੇ ਦੇਹਧਾਰੀ ਨੂੰ ਪੂਜ ਲਿਆ, ਕਦੇ ਗੁਰੂ ਸਾਹਿਬ ਵੱਲ ਵੀ ਆ ਗਏ, ਇੱਕ ਹੱਥ ਨਾ ਫਿਰ ਹੋਇਆ ਬੰਦਾ। ਗੁਰੂ ਅਮਰਦਾਸ ਮਹਾਰਾਜ ਜੀ ਦੀ ਸੋਭਾ ਚ ਭੱਟਾ ਨੇ ਬਚਨ ਲਿਖਿਓ, ਕਹਿੰਦੇ ਨੇ ਤਾਂ ਪੜਿਓ ਇੱਕ ਮਨ ਧਰਿਓ ਇੱਕ। ਕਹਿੰਦੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਤੁਸੀਂ ਇੱਕ ਦੀ ਪੜ੍ਹਾਈ ਕੀਤੀ, ਮਨ ਚ ਇੱਕ ਨੂੰ ਹੀ ਵਸਾਇਆ, ਕਰ ਇੱਕ ਪਛਾਣਿਓ। ਕਹਿੰਦੇ ਇੱਕ ਦੀ ਹੀ ਤੁਹਾਨੂੰ ਪਛਾਣ ਸੀ, ਦੁਬਧਾ ਮਨ ਚ ਹੈ ਹੀ ਨਹੀਂ ਸੀ ਵੀ ਕੋਈ ਸਾਡੇ ਗੁਰੂ ਵਰਗਾ ਹੋਰ ਦੂਸਰਾ ਵੀ ਹੈਗਾ, ਇਹ ਹੈ ਹੀ ਨਹੀਂ ਸੀ ਮਨ ਚ। ਪਤਾ ਸੀ ਸਭ ਤੋਂ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਕਹਿੰਦੇ ਸਭ ਤੋਂ ਵੱਡੇ ਗੁਰੂ ਸਾਹਿਬ, ਇਸ ਕਰਕੇ ਉਹਨਾਂ ਦਾ ਪੱਲਾ ਫੜਿਆ ਤੇ ਉਹਨਾਂ ਦਾ ਹੀ ਫੜਿਆ ਬਸ। ਤਾਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ, ਨੈਣ ਬੈਣ ਮੋਏ ਇੱਕ ਇੱਕ ਦੋ ਠਾਉ ਨਾ ਜਾਣੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਤੁਹਾਡੇ ਨੇਤਰਾਂ 'ਚ ਵੀ ਇੱਕ ਹੀ ਹੈ, ਤੁਹਾਡੇ ਬਚਨਾਂ 'ਚ ਵੀ ਇੱਕ ਦੀ ਸੋਭਾ, ਭਾਵ ਤੁਸੀਂ ਇੱਕ ਨੂੰ ਦੇਖਦੇ ਜੇ, ਸੋਭਾ ਵੀ ਇੱਕ ਦੀ ਕਰਦੇ ਜੇ, ਦੂਜੇ ਵਾਸਤੇ ਤੁਹਾਡੇ ਅੰਦਰ ਥਾਂ ਹੀ ਹੈ ਨਹੀਂ, ਦੋਏ ਠਾਉ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ। ਕਹਿੰਦੇ ਤੁਹਾਨੂੰ ਸੁਪਨਾ ਵੀ ਇੱਕ ਦਾ ਹੀ ਆਉਂਦਾ, ਕਿਉਂਕਿ ਤੁਸੀਂ ਪ੍ਰਤੱਖ ਇੱਕ ਦਾ ਪੱਲਾ ਫੜਿਆ, ਤੇ ਇਹ ਸੱਚੀ ਗੱਲ ਹੈ। ਇੱਕ ਦੇ ਲੜ ਲੱਗੇ ਆ ਤਾਂ ਸਤਸੰਗ ਜੀ, ਫਿਰ ਸੁਪਨਾ ਵੀ ਇੱਕ ਦਾ ਹੀ ਆਵੇਗਾ। ਜੇ ਥਾਵਾਂ ਥਾਵਾਂ ਤੇ ਜਾਵਾਂਗੇ ਤੇ ਫਿਰ ਉਹ ਸੁਪਰ, ਕਿਉਂਕਿ ਜੋ ਕੁਝ ਆਪਣੇ ਕਰਮਾਂ ਦਾ ਸੰਸਕਾਰ ਹੁੰਦਾ ਵਰਤਮਾਨ ਸਮੇਂ ਦਾ, ਉਹੀ ਸਾਨੂੰ ਸੁਪਨੇ ਚ ਦਿਖਾਈ ਦੇਣਾ। ਤਾਂ ਸੁਪਨ ਇੱਕ ਪ੍ਰਤੱਖ ਇੱਕ, ਤੁਸੀਂ ਪ੍ਰਤੱਖ ਇੱਕ ਨੂੰ ਜਪਿਆ ਮਹਾਰਾਜ, ਇਸ ਕਰਕੇ ਸੁਪਨਾ ਵੀ ਤੁਹਾਨੂੰ ਉਸੇ ਇੱਕ ਦਾ ਹੀ ਆਉਂਦਾ। ਕਿਆ ਕਮਾਲ ਸੱਚੇ ਪਾਤਸ਼ਾਹ ਜੀ ਨੇ ਕੀਤੀ, ਗੁਰਬਾਣੀ ਦੇ ਆਰੰਭ 'ਚ ਉਹਨਾਂ ਨੇ ਆਖਿਆ ਇੱਕ ਓਅੰਕਾਰ ਸਤਨਾਮ ਕਰਤਾ ਪੁਰ, ਇੱਕ ਤੋਂ ਸ਼ੁਰੂ ਕੀਤੀ ਗੱਲ, ਇੱਕ ਤੋਂ ਵੀ ਅਕਾਲ ਪੁਰਖ ਵਾਹਿਗੁਰੂ ਇੱਕ ਹੀ ਹੈ, ਗੁਰਮੁਖੋ ਅਦਵੈਤ ਸਰੂਪ ਹੈ, ਉਹ ਹੀ ਸਾਰੀ ਸ੍ਰਿਸ਼ਟੀ ਦਾ ਕਰਤਾ, ਤੇ ਫਿਰ ਉਸੇ ਦਾ ਹੀ ਪੱਲਾ ਫੜਨਾ। ਤੀਸ ਏਕਰ ਪੰਜ ਸਿੱਧ ਪੈ ਤੀਸ ਨਾ ਖੀਣੋ, ਕਹਿੰਦੇ ਤੀਸ ਇੱਕ ਅਰ ਪੰਜ, ਤੀਹ ਇਕੱਤੀ ਤੇ ਪੰਜ ਛੱਤੀ ਤੇ ਪੈਂਤੀ ਇਕਹੱਤਰ। ਤੀਸ ਏਕਰ ਪੰਜ ਸਿੱਧ ਪੈਂਤੀਸ ਨਾ ਖੀਣੋ, ਕਹਿੰਦੇ ਇਕਹੱਤਰ ਸਾਲ ਦੀ ਤੁਹਾਡੀ ਉਮਰ ਹੈ ਤੇ ਸਰੀਰ ਫਿਰ ਵੀ ਇੰਨਾ ਇੱਕ ਦੀ ਸੇਵਾ ਚ ਤਤਪਰ ਹੈ, ਖੀਣ ਨਹੀਂ ਹੋਇਆ। ਐਸੀ ਗਾਗਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਮੋਢੇ ਤੇ ਰੱਖੀ, 12 ਸਾਲ ਲਗਾਤਾਰ ਗੋਇੰਦਵਾਲ ਦੇ ਪੱਤਣ ਤੋਂ ਜਲ ਲਿਆ ਕੇ ਖਡੂਰ ਸਾਹਿਬ ਮਹਾਰਾਜ ਦੂਸਰੇ ਪਾਤਸ਼ਾਹ ਜੀ ਦਾ ਇਸ਼ਨਾਨ ਕਰਵਾਇਆ। ਕਿੰਨੀ ਕੁ ਪ੍ਰੀਤੀ, ਕਿਉਂਕਿ ਗੁਰੂ ਅੰਗਦ ਦੇਵ ਜੀ ਵਰਗਾ ਉਹਨਾਂ ਨੂੰ ਹੋਰ ਦਿਖਾਈ ਨਹੀਂ ਦਿੰਦਾ ਕੋਈ। ਤਵਾਰੀਖ ਕਹਿੰਦੀ ਬਾਬਾ ਬੁੱਢਾ ਜੀ ਨੇ ਆਖਿਆ ਗੁਰੂ ਅਮਰਦਾਸ ਸਾਹਿਬ ਜੀ ਨੂੰ, ਤੁਹਾਡਾ ਬਿਰਧ ਸਰੀਰ ਹੈ, ਕਿਸੇ ਹੋਰ ਦੀ ਡਿਊਟੀ ਲਗਾ ਦਿੰਦੇ ਆਪਾਂ, ਇਹ 6-7 ਮੀਲ ਤੋਂ ਜਾ ਕੇ ਸਵੇਰੇ ਗਾਗਰ ਪਾਣੀ ਦੀ ਭਰ ਕੇ ਲਿਆਉਣੀ ਤੇ ਅੰਮ੍ਰਿਤ ਵੇਲੇ ਲਿਆ ਕੇ ਮਹਾਰਾਜ ਇਸ਼ਨਾਨ ਕਰਾਉਣਾ, ਤੁਹਾਨੂੰ ਖੇਚਲ ਪੈਂਦੀ ਹੈ। ਗੁਰੂ ਅਮਰਦਾਸ ਸਾਹਿਬ ਜੀ ਨੇ ਆਖਿਆ ਨਹੀਂ, ਇਹ ਸੇਵਾ ਨਾ ਮੇਰੇ ਤੋਂ ਲਓ ਤੁਸੀਂ, ਕਿਉਂ ਕਹੋਗੇ ਮੇਰਾ ਜਦੋਂ ਸਰੀਰ ਨਹੀਂ ਖੇਚਲ ਮੰਨਦਾ ਤੇ ਫਿਰ ਤੁਸੀਂ ਕੋਈ ਫਿਕਰ ਕਰਦੇ, ਕਿਉਂ ਸਰੀਰ ਖੀਣ ਹੋਵੇ ਤਾਂ ਖੇਚਲ ਮੰਨਦਾ। ਹਾਲਾਂਕਿ 71 ਸਾਲ ਸੀ, 30 ਏਕਰ 5 ਸਿੱਧ 35 ਨਾ ਖੀਣੋ, 30 ਇੱਕ 30 ਤੇ 31 5 36 35 ਨਾ ਖੀਣੋ, 36 ਤੇ 35 71। ਕਹਿੰਦੇ 71 ਸਾਲ ਦੀ ਉਮਰ ਵਿੱਚ ਵੀ ਤੁਹਾਡਾ ਸਰੀਰ ਇੰਨਾ ਤਤਪਰ ਹੈ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸੇਵਾ 'ਚ, ਵੀ 12 ਸਾਲ ਆਪਾਂ ਕਹਿ ਲੈਣੇ, 1000 ਵਾਰੀ ਤੁਸੀਂ ਇਹ ਸੁਣਿਆ ਹੋਵੇਗਾ ਇਤਿਹਾਸ ਦਾ ਪ੍ਰਮਾਣ, 12 ਸਾਲ ਮਹਾਰਾਜ ਜੀ ਨੇ ਗਾਗਰ ਢੋਈ ਜੀ, 12 ਸਾਲ 12 ਸਾਲ ਕਹਿਣਾ ਸੁਣਨਾ ਬਹੁਤ ਸੌਖਾ ਹੈ, 12 ਸਾਲ ਬਿਨਾਂ ਨਾਗੇ ਤੋਂ ਸੇਵਾ ਕਰਨੀ ਕਠਿਨ ਕੰਮ ਹੈ, ਪਰ ਪ੍ਰੀਤੀ ਸੀ ਮਹਾਰਾਜ ਦੀ ਮਨ 'ਚ, ਕਿਉਂਕਿ ਉਹਨਾਂ ਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਵਰਗਾ ਹੋਰ ਦਿਖਾਈ ਕੋਈ ਨਹੀਂ ਦਿੰਦਾ। ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ, ਕਹਿੰਦੇ ਇੱਕ ਨੂੰ ਧਿਆਓ ਗੁਰਮੁਖੋ ਤੇ ਸੇਵਾ ਇੱਕ ਦੀ ਕਰੋ। ਕਬਰਾਂ ਦੀਆਂ ਇੱਟਾਂ ਨੂੰ ਕਲੀਆਂ ਕਰਨੀਆਂ ਜਾ ਕੇ ਇਹਦੇ ਨਾਲ ਕੋਈ ਪ੍ਰਾਪਤ ਨਹੀਂ ਹੋਣਾ ਹੁੰਦਾ, ਮੜੀਆਂ ਤੇ ਮੱਟ ਪੂਜੀ ਜਾਣੀ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਗੋੜ ਮੜੀ ਮੱਟ ਭੂਲਦਾ ਮਨ ਹੈ, ਜਾਗਤ ਜੋਤ ਜਪੈ ਨਿਸ ਬਾਸਰ, ਤੇ ਕਹਿੰਦੇ ਜਾਗਤ ਜੋਤ ਨੂੰ ਤੁਸੀਂ ਜਪਣਾ, ਗੋਰ ਕਬਰ ਹੁੰਦੀ, ਮੜੀਆਂ ਨੂੰ ਮੱਟਾਂ ਨੂੰ ਭੁੱਲ ਕੇ ਵੀ ਨਹੀਂ ਮੰਨਣਾ, ਇਹ ਦਸਵੇਂ ਪਾਤਸ਼ਾਹੀ ਦੇ ਬਚਨ ਹੈ। ਅਚੇਚਾ ਜਾ ਕੇ ਮੰਨਣਾ ਇਹ ਤਾਂ ਗੱਲ ਹੀ ਦੂਰ ਦੀ, ਕਹਿੰਦੇ ਭੁੱਲ ਕੇ ਬਣਾ ਉੱਧਰ ਨੂੰ ਨਮਸਕਾਰ ਹੋਵੇ। ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ, ਹਰ ਇੱਕੋ ਦਾਤਾ ਮੰਗੀ ਹੈ। ਕਹਿੰਦੇ ਮੰਗਣਾ ਤੇ ਫਿਰ ਇੱਕੋ ਕੋਲੋਂ ਹੀ ਮੰਗੋ ਗੁਰਮੁਖੋ, ਮਨ ਚਿੰਦਿਆ ਪਾਈਏ। ਇੱਕੋ ਕੋਲੋਂ ਮੰਗਾਂਗੇ ਤੇ ਮਨ ਦੀ ਮੁਰਾਦ ਪੂਰੀ ਹੋਵੇਗੀ, ਕਿਉਂਕਿ ਫਿਰ ਦੇਣ ਵਾਲੇ ਨੂੰ ਵੀ ਸਾਧ ਸੰਗਤ ਜੀ ਉਹ ਦਾਤਾ ਨਾ, ਉਹਨੂੰ ਇਹ ਹੁੰਦਾ ਵੀ ਮੇਰੇ ਦਰ ਤੇ ਆਇਆ ਭਾਈ, ਇਹ ਸ਼ਰਨ ਵਿੱਚ ਆਏ ਦੀ ਲਾਜ ਰੱਖਣੀ ਸੁਭਾਅ ਹੁੰਦਾ ਮਹਾਰਾਜ। ਕਹਿੰਦੇ ਤੁਸੀਂ ਮੰਗਣਾ ਤੇ ਇੱਕ ਤੋਂ ਹੀ ਮੰਗੋ, ਇਸੇ ਲਈ ਮਹਾਰਾਜ ਜੀ ਨੇ ਕਿਹਾ ਕਮਾਲ ਦੀ ਮਰਿਆਦਾ, ਕੁਝ ਆਪਾਂ ਨੂੰ ਚਾਹੀਦਾ ਅਰਦਾਸ ਕਰੋ ਭਾਈ, ਮੰਗੋ ਮਹਾਰਾਜ ਤੋਂ, ਮੰਗਣ ਦਾ ਤੇ ਕੋਈ ਹਰਜ ਨਹੀਂ ਹੁੰਦਾ। ਆਵੇਂ ਕਈ ਵਾਰ ਆਪਾਂ ਨੂੰ ਗੁਰਮੁਖ ਸੁਣਾਉਂਦੇ ਵੀ ਨਹੀਂ ਜੀ ਮੰਗਣ ਦੀ ਕਿਹੜੀ ਗੱਲ, ਆਪਾਂ ਨੂੰ ਮਹਾਰਾਜ ਤੋਂ ਨਾਮ ਹੀ ਮੰਗਣਾ ਚਾਹੀਦਾ। ਹਾਂ ਠੀਕ ਹੈ, ਨਾਮ ਹੀ ਮੰਗਣਾ ਚਾਹੀਦਾ, ਪਰ ਹੋਰ ਵੀ ਜੋ ਚਾਹੀਦਾ ਉਹ ਵੀ ਗੁਰੂ ਸਾਹਿਬ ਤੋਂ ਹੀ ਮੰਗਣਾ ਹੁੰਦਾ। ਆਪਾਂ ਭਗਤਾਂ ਨਾ ਜੀ ਦਾ ਸ਼ਬਦ ਪੜ੍ਹ, ਧੰਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਸ ਵਾਰਤਾ, ਦਾਲ ਸਿੱਧਾ ਮੰਗੋ ਘੀ ਹੋਣੇ। ਗੁਰਬਾਣੀ ਦਾ ਸ਼ਬਦ ਹੈ ਭਗਤਾਂ ਨਾ ਜੀ ਦਾ, ਉਹ ਕਹਿੰਦੇ ਮੈਨੂੰ ਦਾਲ ਵੀ ਚਾਹੀਦੀ, ਆਟਾ ਵੀ ਚਾਹੀਦਾ, ਘਿਓ ਵੀ ਚਾਹੀਦਾ, ਇਹ ਚੀਜ਼ਾਂ ਮੈਂ ਹੋਰ ਥੋੜ੍ਹੋ ਕਿਸੇ ਤੋਂ ਮੰਗਣ ਜਾਣਾ। ਹੁਣ ਤੁਸੀਂ ਮੈਨੂੰ ਭਗਤੀ ਦਿਓ, ਪਰ ਬਾਕੀ ਵੀ ਤਾਂ ਸਾਰਾ ਕੁਝ ਚਾਹੀਦਾ ਨਾ, ਭਗਤੀ ਵੀ ਤਾਂ ਹੀ ਹੋਣੀ ਨਾ। ਭੁੱਖੇ ਭਗਤ ਨੇ ਕੀ ਜਾ ਮਾਲਾ, ਆਪਣੇ ਕਬੀਰ ਸਾਹਿਬ ਕਹਿੰਦੇ ਹੁਣ ਭੁੱਖੇ ਢਿੱਡ ਥੋੜ੍ਹੋ, ਕਿਸੇ ਨੂੰ ਪ੍ਰਸ਼ਾਦੇ ਦੀ ਭੁੱਖ ਲੱਗੇ ਆਪਾਂ ਨੂੰ ਕਿ ਤੂੰ ਸੁਖਣੀ ਸਾਹਿਬ ਪੜ੍ਹ, ਉਹਨੂੰ ਸੁਖਣੀ ਸਾਹਿਬ ਸੋਚਦਾ ਵਿਚਾਰੇ ਨੂੰ, ਪਹਿਲਾਂ ਪ੍ਰਸ਼ਾਦਾ ਤਾਂ ਛਕੇ। ਉਹ ਕਹਿੰਦੇ ਦਾਲ ਸਿੱਧਾ ਮੰਗੋ ਕਿ ਉਹ ਹਮਰਾ ਖੁਸ਼ੀ ਕਰੇ ਜੀ, ਉਹ ਪਨੀਆਂ ਸ਼ਾਦਾ ਨਿੱਕਾ, ਪਨੀਆਂ ਹੁੰਦਾ ਜੋੜਾ ਪੈਰੀ ਪਾਉਣ, ਕਹਿੰਦੇ ਜੋੜਾ ਵੀ ਚਾਹੀਦਾ, ਵਸਤਰ ਵੀ ਚਾਹੀਦੇ ਮੈਨੂੰ ਗਲ ਪਾਉਣ ਲਈ, ਅਜਾ ਅਨਾਜ ਮੰਗੋ ਸਤਿ ਸੀ ਕਾ, ਘਰ ਅਨਾਜ ਹੋਣਾ ਚਾਹੀਦਾ ਆਏ ਗਏ ਦੀ ਵੀ ਮੈਂ ਪ੍ਰਸ਼ਾਦੇ ਪਾਣੀ ਨਾਲ ਸੇਵਾ ਕਰ ਸਕਾਂ। ਗਊ ਭੈਸ ਮੰਗੋ ਲਾਵੇਰੀ, ਕਹਿੰਦੇ ਇੱਕ ਗਊ ਚਾਹੀਦੀ, ਮੱਝ ਵੀ ਚਾਹੀਦੀ ਲਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਇੱਕ ਘੋੜੀ ਵੀ ਚਾਹੀਦੀ ਕਹਿੰਦੇ ਚੜ੍ਹਨ ਵਾਸਤੇ। ਇਹ ਸਾਰਾ ਕੁਝ ਭਗਤਾਂ ਨਾ ਜੀ ਕਹਿੰਦੇ ਨਾ ਪਰਮਾਤਮਾ ਨੂੰ ਮੈਨੂੰ ਦੇ, ਪਰ ਆਰੰਭ ਚ ਆਖਿਆ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ, ਕਹਿੰਦੇ ਜਿਹੜੇ ਤੇਰੀ ਭਗਤੀ ਕਰਦੇ ਨਾ ਤਿੰਨ ਕੇ ਕਾ ਸਵਾਰਦਾ, ਤੂੰ ਉਹਨਾਂ ਦੇ ਕਾਰਜ ਸਵਾਰਦਾ ਹੈ ਤੇ ਤੇਰੀ ਭਗਤੀ ਚ ਲੱਗੇ, ਇਸ ਕਰਕੇ ਆਟਾ ਦਾਲ ਘਿਓ ਜੋੜਾ ਵਸਤਰ ਸਾਰਾ ਕੁਝ ਸਾਨੂੰ ਚਾਹੀਦਾ, ਇਹ ਵੀ ਦੇ ਤੂੰ। ਇਸ ਲਈ ਚੌਥੇ ਪਾਤਸ਼ਾਹ ਨੇ ਹਰ ਇੱਕੋ ਦਾਤਾ ਮੰਗੀ ਹੈ, ਗੁਰਮੁਖੋ ਇੱਕ ਕੋਲੋਂ ਮੰਗੋ, ਮਨ ਚੰਦਿਆ ਪਾਈਏ। ਜਦੋਂ ਇੱਕ ਕੋਲੋਂ ਮੰਗਾਂਗੇ ਮਨ ਦੀ ਮੁਰਾਦ ਜ਼ਰੂਰ ਪੂਰੀ ਹੁੰਦੀ, ਮਨ ਭਾਉਂਦਾ ਫਲ ਪ੍ਰਾਪਤ ਹੁੰਦਾ। ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ, ਕਿਆ ਕਮਾਲ ਦਾ ਭਜਨ। ਕਹਿੰਦੇ ਜੇ ਆਪਣੇ ਪੂਰੇ ਗੁਰੂ ਨੂੰ ਛੱਡ ਕੇ ਕਿਸੇ ਦੂਜੇ ਕੋਲ ਮੰਗਣ ਜਾਵਾਂਗੇ ਸ਼ਰਮ ਨਾ ਆਵੇਗੀ। ਠਾਕੁਰ ਛੋੜਦਾਸੀ ਕੋ ਸਿਮਰੇ ਮਨਮੁਖਾਂ ਦਾ ਗਿਆਨਾਂ, ਕਹਿੰਦੇ ਇੱਡੇ ਮਾਲਕ ਨੂੰ ਛੱਡ ਕੇ ਬੰਦਾ ਰਾਜੇ ਨੂੰ ਛੱਡ ਕੇ ਦਾਸੀਆਂ ਤੋਂ ਮੰਗਦਾ ਫਿਰ ਚੰਗਾ ਹੀ ਨਹੀਂ ਲੱਗਦਾ। ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ, ਕਹਿੰਦੇ ਲਾਜ ਚ ਹੀ ਬੰਦਾ ਮਰ ਜਾਂਦਾ ਜੇ ਸਮਰੱਥ ਗੁਰੂ ਨੂੰ ਆਪਣੇ ਨੂੰ ਛੱਡ ਕੇ ਦੂਜੇ ਤੋਂ ਮੰਗਣ ਜਾਵੇ ਤਾਂ। ਪਰ ਕਈ ਵਾਰੀ ਕਿਉਂਕਿ ਮਨ ਦੀ ਹਾਲਤ ਹੁੰਦੀ ਸਾਧ ਸੰਗਤ ਜੀ ਡਾਵਾਂ ਡੋਲ, ਦੋ ਚਾਰ ਵਾਰ ਮੰਗਿਆ ਨਹੀਂ ਗੱਲ ਬਣਦੀ, ਫਿਰ ਬੰਦਾ ਡੋਲ ਜਾਂਦਾ, ਫਿਰ ਦੂਸਰੇ ਥਾਂ ਤੇ, ਫਿਰ ਤੀਸਰੇ ਥਾਂ ਤੇ, ਫਿਰ ਅੱਗੇ ਤੋਂ ਅੱਗੇ ਚੱਲੀ ਜਾਂਦੀ ਇਹ ਲੜੀ। ਪਰ ਮਹਾਰਾਜ ਨੇ ਕਿਹਾ ਨਹੀਂ, ਇੱਕੋ ਦਾਤਾ ਮੰਗੀਏ, ਹਰ ਇੱਕੋ ਦਾਤਾ ਮੰਗੀਏ, ਹਰ ਇੱਕ ਤੇ ਆਈਏ, ਇੱਕ ਨੂੰ ਤੇ ਆਓ ਤੇ ਇੱਕੋ ਤੋਂ ਮੰਗੋ, ਜ਼ਰੂਰ ਕਿਰਪਾ ਕਰੇਗਾ ਉਹ, ਜ਼ਰੂਰ ਹੀ ਕਿਰਪਾ ਕਰੇਗਾ। ਰਾਤ ਵੀ ਮੈਂ ਬੇਨਤੀ ਕੀਤੀ ਸੀ, ਗੁਰਮੁਖੋ ਅਰਦਾਸ ਦਾ ਵਿਧਾਨ ਹੀ ਇਹ ਆ, ਜੋ ਸਾਡੇ ਕਰਮਾਂ 'ਚ ਨਹੀਂ ਵੀ ਲਿਖਿਆ ਪਰਮਾਤਮਾ ਨੇ, ਉਹ ਗੁਰੂ ਸਾਹਿਬ ਦੇ ਸਕਦੇ ਆ। ਜੋ ਲਿਖਿਆ ਉਹ ਤਾਂ ਸੁੱਤੇ ਸਿੱਧੀ ਮਿਲ ਜਾਣਾ, ਉਹਦੇ ਲਈ ਤਾਂ ਖੇਚਲ ਦੀ ਲੋੜ ਹੀ ਨਹੀਂ ਨਾ ਭਲਾ। ਜੋ ਪਰਮਾਤਮਾ ਨੇ ਲਿਖ ਹੀ ਦਿੱਤੀ ਪ੍ਰਾਰਭ, ਜੋ ਮੱਥੇ 'ਤੇ ਲਿਖ ਦਿੱਤਾ ਉਹ ਤਾਂ ਮਿਲਣਾ ਹੀ ਆ, ਪਰ ਬਹੁਤ ਵਾਰ ਉਹ ਵੀ ਆਪਾਂ ਨੂੰ ਮਿਲ ਜਾਂਦਾ ਜੋ ਨਹੀਂ ਲਿਖਿਆ। ਚੱਬੇ ਦੀ ਰਹਿਣ ਵਾਲੀ ਮਾਤਾ ਦੇ ਕਰਮਾਂ 'ਚ ਪੁੱਤਰ ਨਹੀਂ ਸੀ ਲਿਖਿਆ, ਛੇਵੇਂ ਪਾਤਸ਼ਾਹ ਜੀ ਨੇ ਜਦੋਂ ਉਹਨੇ ਪੁੱਤਰ ਮੰਗਿਆ, ਮਹਾਰਾਜ ਨੇ ਆਖਿਆ ਤੇਰੇ ਮਾਤਾ ਲਿਖਿਆ ਹੀ ਨਹੀਂ, ਤੇਰੇ ਨਹੀਂ ਭਾਗਾਂ 'ਚ ਲਿਖਿਆ, ਹੈ ਨਹੀਂ ਤੇਰੇ ਕਰਮਾਂ 'ਚ, ਵਾਕਿਆ ਨਹੀਂ ਲਿਖਿਆ, ਨਹੀਂ ਲਿਖਿਆ ਤਾਂ ਫਿਰ ਕਿੱਥੋਂ ਮਿਲਣਾ, ਲਿਖਿਆ ਤਾਂ ਮਿਲ ਹੀ ਜਾਣਾ ਸੀ ਨਾ। ਪਰ ਜਦੋਂ ਨਾਰਾਜ਼ ਹੋਈ ਭਾਈ ਗੁਰਦਾਸ ਜੀ ਨੇ ਆਖਿਆ ਫਿਰ ਕੀ ਹੈ ਮਾਤਾ ਤੂੰ ਨਾਰਾਜ਼ ਕਿਉਂ ਨਹੀਂ, ਤੂੰ ਕੱਲ੍ਹ ਨੂੰ ਫਿਰ ਮਹਾਰਾਜ ਕੋਲ ਮੰਗੀ, ਤੇ ਜੇ ਮਹਾਰਾਜ ਕੱਲ੍ਹ ਨੂੰ ਵੀ ਕਹਿਣਗੇ ਨਾ ਨਹੀਂ ਲਿਖਿਆ, ਤੇ ਫਿਰ ਤੂੰ ਕਹਿਣਾ ਮਹਾਰਾਜ ਨਹੀਂ ਲਿਖਿਆ ਤਾਂ ਲਿਖੋ, ਮੈਨੂੰ ਤਾਂ ਚਾਹੀਦਾ ਨਾ। ਹਰ ਇੱਕੋ ਦਾਤਾ ਮੰਗੀ ਹੈ, ਮਨ ਚਿੰਦਿਆ ਪਾਏ। ਅਗਲੇ ਦਿਨ ਫਿਰ ਮਾਤਾ ਆਈ, ਜਦੋਂ ਮਹਾਰਾਜ ਜੀ ਸੈਰ ਕਰਨ ਨਿਕਲੇ ਤਾਂ ਘੋੜਾ ਰੋਕਿਆ, ਤੇ ਮਾਤਾ ਨੇ ਫਿਰ ਆਖਿਆ ਮਹਾਰਾਜ ਮੈਂ ਬੜੀ ਆਸ ਲੈ ਕੇ ਆਈ ਪੁੱਤਰ ਦੀ ਦਾਤ ਬਖਸ਼ੋ। ਮਹਾਰਾਜ ਕਹਿੰਦੇ ਤੈਨੂੰ ਮਾਤਾ ਕੱਲ ਆਖਿਆ ਸੀ, ਹੈਗਾ ਨੀ ਤੇਰੇ ਕਰਮਾਂ 'ਚ, ਲਿਖਿਆ ਨੀ ਪਰਮਾਤਮਾ ਨੇ। ਹੁਣ ਭਾਈ ਗੁਰਦਾਸ ਜੀ ਨੇ ਸਮਝਾਇਆ ਸੀ, ਉਹ ਕਹਿੰਦੇ ਆਹ ਚੱਕੋ ਕਲਮ ਆ ਲਓ, ਕਾਗਜ਼ ਆ ਲੈ ਸ਼ਾਹੀ, ਆਹ ਲਿਖੋ ਮਹਾਰਾਜ ਜੀ, ਨਹੀਂ ਹੈਗਾ ਤਾਂ ਲਿਖ ਦਿਓ। ਬੜੇ ਪ੍ਰਸੰਨ ਹੋਏ ਛੇਵੇਂ ਪਾਤਸ਼ਾਹ ਜੀ, ਲਿਖ ਦਿੱਤਾ 7 ਪੁੱਤਰ ਬਖਸ਼ੇ ਉਹਨੂੰ, ਨਹੀਂ ਸੀ ਭਾਗਾਂ ਚ ਪਰ ਬਣਾ ਦਿੱਤੇ ਮਹਾਰਾਜ ਨੇ। ਤੇ ਵਿਦਵਾਨਾਂ ਨੇ ਲਿਖਿਆ, ਉਹ ਕਹਿੰਦੇ ਬੀਬੀਏ ਦਾੜੀਏ ਚਿੱਟੀਏ ਪੱਗੇ, ਨਾਮ ਸੁਲੱਖਣੀ, ਪਿੰਡ ਹੈ ਚੱਬੇ, ਫਲ ਜਾਂਦੀ ਨੂੰ ਕੋਈ ਫਲ ਲੱਗੇ। ਉਹਨੇ ਆਖਿਆ ਮਹਾਰਾਜ ਮੇਰਾ ਨਾਂ ਸੁਲੱਖਣੀ, ਚੱਬੇ ਦੀ ਰਹਿਣ ਵਾਲੀ, ਉਵੇਂ ਚੱਲੀ, ਕਿਰਪਾ ਕਰੋ ਮੈਨੂੰ ਦਾਤ ਬਖਸ਼ੋ ਪੁੱਤਰ ਦੀ। ਤਾਂ ਮਹਾਰਾਜ ਜੀ ਨੇ ਬਖਸ਼ ਦਿੱਤੀ। ਪਰ ਜੇ ਇੱਕ ਚ ਭਰੋਸਾ ਹੋਵੇ ਫਿਰ ਗੁਰੂ ਸਾਹਿਬ ਜੀ ਦੀ ਕਿਰਪਾ, ਹਰ ਇੱਕੋ ਦਾਤਾ ਮੰਗੀਆ ਮਨ ਚੰਦਿਆ ਪਾਈਆ, ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ। ਕਹਿੰਦੇ ਜੇ ਦੂਜੇ ਕੋਲ ਮੰਗਣ ਜਾਵਾਂਗੇ ਤੇ ਸ਼ਰਮ ਨਾ ਮਰਾਂਗੇ, ਲਾਜ ਆਵੇਗੀ ਵੀ ਤੈਨੂੰ ਆਪਣੇ ਗੁਰੂ ਤੋਂ ਨੀ ਮਿਲਿਆ ਭਾਈ, ਉਹਦੇ ਚ ਭਰੋਸਾ ਨਹੀਂ ਸੀ ਤੇਰਾ। ਜਦ ਉਹ ਸਮਰੱਥ ਸੀ ਫਿਰ ਹੋਰ ਕਿਤੇ ਜਾਣ ਦੀ ਤਾਂ ਜ਼ਰੂਰਤ ਹੀ ਨਹੀਂ ਸੀ। ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ, ਜਿਨ ਸੇਵਿਆ ਤਿੰਨ ਫਲ ਪਾਇਆ। ਕਹਿੰਦੇ ਜਿਹਨਾਂ ਸੇਵਾ ਕੀਤੀ ਉਹਨਾਂ ਨੂੰ ਫਲ ਦੀ ਪ੍ਰਾਪਤੀ ਹੋਈ, ਕਿਉਂਕਿ ਗੁਰੂ ਸਾਹਿਬ ਦਾ ਇਹ ਵਿਧਾਨ ਹੈ, ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਤਿਲ ਮਾਤਰ ਵੀ ਕਿਸੇ ਦੀ ਕੀਤੀ ਹੋਈ ਸੇਵਾ ਭਗਤੀ ਸਿਮਰਨ, ਮਹਾਰਾਜ ਉਹਦਾ ਵੀ ਫਲ ਦਿੰਦੇ। ਜਿਨ ਸੇਵਾ ਤਿੰਨ ਫਲ ਪਾਇਆ ਤਿਸ ਜਨ ਕੀ ਸਭ ਭੁੱਖ ਗਵਾਈ ਹੈ। ਕਹਿੰਦੇ ਉਹਨਾਂ ਗੁਰਮੁਖਾਂ ਦੀ ਜਿਹਨਾਂ ਨੇ ਮਹਾਰਾਜ ਦੀ ਸੇਵਾ ਕੀਤੀ ਉਹਨਾਂ ਦੀਆਂ ਸਾਰੀਆਂ ਭੁੱਖਾਂ ਹੀ ਦੂਰ ਕਰਤੀਆਂ ਗੁਰੂ ਸਾਹਿਬ ਨੇ, ਰਜਾਈ ਦਿੱਤਾ, ਤ੍ਰਿਪਤੀ ਕਰ ਦਿੱਤੀ। ਤਿਸ ਜਨ ਕੀ ਸਭ ਭੁੱਖ ਗਵਾਈ ਹੈ, ਸਭ ਭੁੱਖ ਮਤਲਬ ਭੁੱਖ ਵੀ ਸਾਧ ਸੰਗਤ ਜੀ ਕੱਲੀ ਪ੍ਰਸ਼ਾਦੇ ਦੀ ਨਹੀਂ ਹੁੰਦੀ, ਕਈਆਂ ਨੂੰ ਮਾਣ ਵਡਿਆਈ ਦੀ ਭੁੱਖ ਹੁੰਦੀ, ਕਈ ਵਾਰ ਪਦਾਰਥਾਂ ਦੀ ਭੁੱਖ ਹੁੰਦੀ, ਕਦੀ ਮਾਇਆ ਦੀ ਭੁੱਖ ਹੁੰਦੀ ਹੈ, ਕਦੀ ਕਿਸੇ ਪਦਾਰਥ ਦੀ, ਕਦੀ ਮਾਰ। ਕਹਿੰਦੇ ਸਾਰੀਆਂ ਭੁੱਖਾਂ ਦੂਰ ਕਰ ਦਿੰਦੇ ਮਹਾਰਾਜ ਸਾਰੀਆਂ। ਤਿਸ ਜਨ ਕੀ ਸਭ ਭੁੱਖ ਗਵਾਈਏ, ਨਾਨਕ ਤਿੰਨ ਵਿਟੋ ਵਾਰਿਆ, ਜਿਨ ਆਂਦਨ ਹਿਰਦੇ ਹਰ ਨਾਮ ਧਿਆਈਏ। ਜਿਹਨਾਂ ਨੇ ਦਿਨੇ ਰਾਤ ਆਪਣੇ ਹਿਰਦੇ ਚ ਨਾਮ ਧਿਆਇਆ, ਕਹਿੰਦੇ ਉਹਨਾਂ ਗੁਰਮੁਖਾਂ ਤੋਂ ਮੈਂ ਕੁਰਬਾਨ ਹਾਂ, ਚੌਥੇ ਪਾਤਸ਼ਾਹੀ ਦੇ ਬਚਨ, ਮੈਂ ਬਲਹਾਰ ਜਾਂਦਾ। ਨਾਨਕ ਤਿੰਨ ਵਿਟੋ ਵਾਰਿਆ, ਕਹਿੰਦੇ ਮੈਂ ਵਾਰਦਾ ਆਪਣੇ ਆਪ ਨੂੰ ਉਹਨਾਂ ਤੋਂ। ਜਿਨ ਆਂਦਨ ਹਿਰਦੇ ਹਰ ਨਾਮ, ਜਿਹਨਾਂ ਨੇ ਦਿਨੇ ਰਾਤ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਧਿਆਇਆ, ਹਿਰਦੇ ਚ ਪ੍ਰੇਮ ਕੀਤਾ ਨਾਮ ਨਾਲ, ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਭਾਈ। ਸਲੋਕ ਮਹੱਲਾ ਤੀਜਾ। ਅਗਲੇ ਸਲੋਕ ਜੀ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਪਏ ਨੇ, ਭਗਤ ਜਨਾ ਕਹੋ ਹਰ ਆਪ ਤੁੱਠਾ ਮੇਰਾ ਪਿਆਰਾ। ਕਹਿੰਦੇ ਭਗਤਾਂ ਉੱਤੇ ਤੇ ਉਹ ਅਕਾਲ ਪੁਰਖ ਵਾਹਿਗੁਰੂ ਵਾਂ ਹੀ ਪ੍ਰਸੰਨ ਹੁੰਦਾ ਹਰ ਵੇਲੇ, ਭਗਤਾਂ ਤੇ ਪਰਮਾਤਮਾ ਪ੍ਰਸੰਨ ਹੀ ਰਹਿੰਦਾ। ਭਗਤ ਜਨਾ ਕਹੋ ਆਪ ਤੁੱਠਾ ਮੇਰਾ ਪਿਆਰਾ, ਆਪੇ ਲੈਣ ਜਨ ਲਾਏ। ਕਹਿੰਦੇ ਭਗਤਾਂ ਨੂੰ ਤਾਂ ਖਿੱਚ ਕੇ ਆਪਣੇ ਚਰਨੀ ਲਾ ਲੈਂਦਾ ਉਹ, ਕਿਉਂਕਿ ਪ੍ਰਸੰਨ ਹੁੰਦਾ ਭਗਤਾਂ ਤੇ, ਭਗਤਾਂ ਤੇ ਭਗਤੀ ਕਰਨ ਵਾਲੇ ਤੇ ਪਰਮਾਤਮਾ ਪ੍ਰਸੰਨ। ਪਾਤਸ਼ਾਹੀ ਭਗਤ ਜਨਾਂ ਕੋ ਦਿੱਤੀਆਂ, ਕਹਿੰਦੇ ਆਪਣੇ ਭਗਤਾਂ ਨੂੰ ਤੇ ਪਾਤਸ਼ਾਹੀਆਂ ਦੇ ਦਿੰਦਾ ਉਹ, ਸਰੂਪ ਦੀਆਂ, ਸਰੂਪ ਰੂਪੀ ਤਖ਼ਤ ਦੀਆਂ ਪਾਤਸ਼ਾਹੀਆਂ। ਸਿਰ ਛੱਤ ਸੱਚਾ ਹਰ ਬਣਾਏ, ਕਹਿੰਦੇ ਸਿਰ ਤੇ ਵਡਿਆਈ ਦਾ ਛਤਰੀ ਉਹ ਚੜਾ ਦਿੰਦਾ ਆਪਣੇ ਭਗਤਾਂ ਦੇ ਸਿਰ ਤੇ, ਪਾਤਸ਼ਾਹੀਆਂ ਆਪਣੇ ਭਗਤਾਂ ਨੂੰ ਬਖਸ਼ ਦਿੰਦਾ। ਕਿਵੇਂ? ਹੁਣ ਦੁਨਿਆਵੀ ਤੌਰ ਤੇ ਆਪਾਂ ਇਹ ਗੱਲ ਵੇਖਾਂਗੇ ਤੇ ਆਖਾਂਗੇ ਐਡੇ ਵੱਡੇ ਭਗਤ ਕਬੀਰ ਸਾਹਿਬ ਸਾਰੀ ਉਮਰ ਤਾਂ ਗਰੀਬੀ ਚ ਲੰਘੀ, ਮਹਾਰਾਜ ਕਹਿੰਦੇ ਪਾਤਸ਼ਾਹੀਆਂ ਬਖਸ਼ ਦਿੰਦੇ ਉਹ ਭਗਤਾਂ ਨੂੰ। ਭਗਤ ਰਵਿਦਾਸ ਜੀ ਦੀ ਤਾਂ ਜੋੜੇ ਗਾਂਢਿਆਂ ਲੰਘਦੀ ਸਾਰੀ ਉਮਰ, ਭਗਤ ਨਾਮਦੇਵ ਜੀ ਨੂੰ ਸਾਰੀ ਉਮਰ ਕੱਪੜੇ ਧੋਂਦਿਆਂ ਤੇ ਉਹ ਅੰਮ੍ਰਿਤ ਠੇਕਦੇ ਲੰਘ ਗਈ ਸਾਰੀ, ਫਿਰ ਪਾਤਸ਼ਾਹੀ ਕਿੱਥੇ ਗਈ? ਵਾਕਈ ਸਾਧ ਸੰਗਤ ਜੀ ਅਸਲ ਵਿੱਚ ਭਗਤਾਂ ਨੂੰ ਪਰਮਾਤਮਾ ਨੇ ਪਾਤਸ਼ਾਹ ਬਣਾਇਆ ਹੁੰਦਾ, ਹਾਂ ਇਹ ਵੱਖਰੀ ਗੱਲ ਹੈ, ਭਗਤ ਉਸੇ ਆਪਣੀ ਧਰਮ ਦੀ ਕਿਰਤ ਚ ਪ੍ਰਸੰਨ ਹੈ, ਪਰ ਭਗਤ ਨੂੰ ਇੰਨੀ ਸਮਰੱਥਾ ਮਹਾਰਾਜ ਨੇ ਬਖਸ਼ ਦਿੱਤੀ, ਕਿਸੇ ਵਾਸਤੇ ਵੀ ਉਹ ਬਚਨ ਕਰ ਦੇਣਗੇ ਉਹਦੀ ਗਰੀਬੀ ਕੱਟ ਦੇਣਗੇ। ਭਗਤ ਚ ਇੰਨੀ ਸਮਰੱਥਾ, ਕਿਸੇ ਵਾਸਤੇ ਬਚਨ ਕਰਕੇ ਉਹਦੀ ਦਲਿੱਦਰਤਾ ਦੂਰ ਕਰ ਸਕਦੇ ਭਗਤ, ਸਿਰਫ ਇੱਕ ਬਚਨ ਕਰਕੇ ਪਾਤਸ਼ਾਹ ਬਣਾਇਆ ਹੁੰਦਾ। ਇਹ ਹੀ ਸ਼ੰਕਾ ਕੀਤਾ ਸੀ ਭਾਈ ਗੜੀਆ ਜੀ ਉੱਤੇ ਮੀਏ ਦੌਲੇ ਨੇ, ਛੇਵੇਂ ਪਾਤਸ਼ਾਹ ਜੀ ਨੇ ਕਸ਼ਮੀਰ ਭੇਜਿਆ, ਤੂੰ ਜਿਹੜੇ ਪਿੰਡ ਚ ਰੁਕਿਆ, ਸਾਰੇ ਪਿੰਡ ਨੇ ਬੜੀ ਸੇਵਾ ਕੀਤੀ ਭਾਈ ਗੜੀਆ ਜੀ ਦੀ, ਤੁਸੀਂ ਅੰਮ੍ਰਿਤਸਰੋਂ ਆਏ ਜੀ ਮਹਾਰਾਜ ਦੇ ਦਰਸ਼ਨ ਕਰਕੇ, ਮਹਾਰਾਜ ਦੇ ਸਿੱਖ ਜੇ। ਮੀਆਂ ਦੌਲਾ ਮੁਸਲਮਾਨ ਸੀ ਪਰ ਗੁਰੂ ਸਾਹਿਬ ਜੀ ਦਾ ਪ੍ਰੇਮੀ ਸੀ, ਉਹਨੇ ਵੀ ਬੜੀ ਸੇਵਾ ਕੀਤੀ। ਕੋਈ ਦਿਨ ਰਹਿ ਕੇ ਜਦੋਂ ਭਾਈ ਗੜੀਆ ਜੀ ਉੱਥੋਂ ਤੁਰ ਕਹਿੰਦੇ ਆਖਿਆ, ਭਾਈ ਗੜੀਆ ਜੀ ਨੇ ਆਖਿਆ ਵੀ ਮੈਂ ਤਾਂ ਜਾਣਾ, ਮਹਾਰਾਜ ਨੇ ਮੇਰੀ ਸੇਵਾ ਲਾਈ ਭਾਈ, ਉਹ ਤੋਰਨ ਵਾਸਤੇ ਤੁਰਿਆ ਆਉਂਦਾ ਤੇ ਉਹਨੇ ਵੇਖਿਆ ਭਾਈ ਭਾਈ ਗੜੀਆ ਜੀ ਦਾ ਖੱਦਰ ਦਾ ਕੁੜਤਾ ਤਾਂ ਜੁੱਤੀ ਟੁੱਟੀ ਹੋਈ ਆ ਤੇ ਉੱਡ ਉੱਡ ਕੇ ਰੇਤਾ ਉਹਦੇ ਨਾਲ ਉਹਨਾਂ ਦੀਆਂ ਖੁੱਚਾਂ ਤੱਕ ਆਉਂਦੀ, ਤੇ ਮਨ ਚ ਸਿਰਫ ਉਹਦੇ ਫੁਰਨਾ ਆਇਆ, ਮਨ ਚ ਵਿਚਾਰ ਆਇਆ ਨੀਂਦ ਵੀ ਏਡਾ ਪਿਆਰਾ ਗੁਰੂ ਕਾ ਸਿੱਖ ਹੈ ਭਾਈ ਗੜੀਆ, ਛੇਵੇਂ ਪਾਤਸ਼ਾਹ ਦਾ ਹਜ਼ੂਰੀ ਸਿੱਖ ਹੈ, ਇੰਨੇ ਪ੍ਰਸਾਨਾ ਮਹਾਰਾਜ ਇਹਦੇ ਤੇ, ਪਰ ਇੰਨੀ ਗਰੀਬੀ ਵੀ ਇਹਦਾ ਜੋੜਾ ਵਿਚਾਰੇ ਦਾ ਟੁੱਟਾ ਪਿਆ, ਖੜਪ ਖੜਪ ਵੱਜਦਾ ਤੁਰੇ ਫਿਰਦੇ ਦਾ ਪੈਰ ਨਾ, ਵੀ ਮਹਾਰਾਜ ਨੇ ਜੋੜਾ ਵੀ ਨੀ ਦਿੱਤਾ ਇਹਨੂੰ ਇੱਕ ਲੈ ਕੇ। ਉਹਨੇ ਮਨ ਚ ਸੋਚਿਆ ਤੇ ਇੱਧਰ ਭਾਈ ਗੜੀਆ ਜੀ ਨੂੰ ਪਤਾ ਲੱਗ ਗਿਆ ਵੀ ਇਹ ਕੀ ਸੋਚਦਾ ਹੁੰਦਾ, ਇਹ ਤੇ ਗੁਰੂ ਸਾਹਿਬ ਤੇ ਸ਼ੰਕਾ ਕਰੀ ਜਾਂਦਾ। ਉਹ ਖੜ ਗਏ ਉੱਥੇ, ਉਹਨਾਂ ਖੜ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਯਾਦ ਕੀਤਾ ਤੇ ਮੁੜ ਕੇ ਧਰਤੀ ਵੱਲ ਦੇਖਿਆ ਤੇ ਮੀਆਂ ਦੋਲੇ ਨੂੰ ਕਹਿੰਦੇ ਦੇਖ। ਉਹ ਜਦੋਂ ਮੀਆਂ ਨੇ ਦੇਖਿਆ ਉਹ ਜਿਹੜੇ ਧਰਤੀ ਤੇ ਰੇਤਾ ਪਈ ਸੀ ਉਹਨੂੰ ਚਾਂਦੀ ਚਾਂਦੀ ਲੱਗੇ ਤੇ ਜਿਹੜੇ ਉੱਤੇ ਰੋੜ ਪਏ ਉਹ ਹੀਰੇ ਜਵਾਹਰਾਤ। ਮਹਾਰਾਜ ਚੌਂਕਾ, ਉਹ ਬੜਾ ਹੈਰਾਨ ਹੋਇਆ, ਕਹਿੰਦਾ ਇਹ ਕੀ ਕੀਤਾ ਗੁਰੂ ਕੇ ਸਿੱਖਾ। ਭਾਈ ਗੜੀਆ ਜੀ ਨੇ ਆਖਿਆ, ਮੀਆਂ ਜੀ ਗੁਰੂ ਛੇਵੇਂ ਪਾਤਸ਼ਾਹ ਜੀ ਨੇ ਇੰਨੀ ਸਮਰੱਥਾ ਬਖਸ਼ੀ, ਮੈਂ ਐਨ ਨਜ਼ਰ ਭਰ ਕੇ ਰੋੜਾਂ ਵੱਲ ਦੇਖਾਂ ਤੇ ਹੀਰੇ ਬਣਾ ਸਕਦਾ, ਤਾਂ ਤੁਸੀਂ ਉਸ ਗੁਰੂ ਤੇ ਸ਼ੰਕਾ ਕਰੀ ਜਾਂਦੇ ਹੋ ਭਾਈ ਜੁੱਤੀ ਨਹੀਂ ਨਵੀਂ ਲੈ ਕੇ ਦਿੱਤੀ, ਜੋੜਾ ਵੀ ਟੁੱਟਾ ਪਿਆ ਜੀ, ਬਸਤਰ ਵੀ ਕਿਸ ਤਰ੍ਹਾਂ ਦੇ। ਉਹ ਕਹਿੰਦੇ ਮੈਂ ਪ੍ਰਸੰਨ ਹਾਂ ਇਸ, ਜੋ ਮੈਨੂੰ ਗੁਰੂ ਸਾਹਿਬ ਜੀ ਨੇ ਬਖਸ਼ ਦਿੱਤਾ ਉਹਦੇ ਸਾਹਮਣੇ ਆ ਕੀ ਚੀਜ਼ਾਂ ਨੇ। ਚਰਨੀ ਡਿੱਗ ਪਿਆ ਮੀਆਂ ਦੌਲਾ, ਉਹਨਾਂ ਆਖਿਆ ਨਹੀਂ ਕੋਈ ਨੀ ਤੂੰ ਅੱਗੇ ਵਾਸਤੇ ਗੁਰੂ ਸਾਹਿਬ ਤੇ ਸ਼ੰਕਾ ਨਹੀਂ ਕਰਨਾ, ਮੈਨੂੰ ਪਾਤਸ਼ਾਹੀਆਂ ਬਖਸ਼ੀਆਂ ਨੇ ਗੁਰੂ ਸਾਹਿਬ ਨੇ, ਵਾਕਿਆ ਹੀ ਭਗਤਾਂ ਨੂੰ ਪਾਤਸ਼ਾਹ ਬਣਾਇਆ ਹੁੰਦਾ ਪਰਮਾਤਮਾ ਨੇ। ਇਹ ਵੱਖਰੀ ਗੱਲ ਹੈ ਵੀ ਜਿਹਨੂੰ ਅਸੀਂ ਪਾਤਸ਼ਾਹੀ ਸਮਝਦੇ ਉਹਨੂੰ ਭਗਤ ਨਹੀਂ ਸਮਝਦੇ, ਭਗਤ ਮਾਲਾ ਦਾ ਹੀ ਬਚਨ ਹੈ। ਭਗਤ ਰਵਿਦਾਸ ਜੀ ਨੇ ਜਦੋਂ ਪ੍ਰਸਿੱਧੀ ਹੋ ਗਈ ਨਾ, ਭਾਈ ਗੁਰਦਾਸ ਜੀ ਕਹਿੰਦੇ ਭਗਤ ਭਗਤ ਜੱਗ ਵੱਜਿਆ ਚੌਂ ਚੱਕਾਂ ਦੇ ਵਿੱਚ ਮਰੇਟਾ, ਜਦੋਂ ਚੌਂ ਚੱਕਾਂ 'ਚ ਭਗਤ ਭਗਤ ਕਰਕੇ ਮਸ਼ਹੂਰ ਹੋ ਗਿਆ, ਉਦੋਂ ਕਿਸੇ ਤੱਤ ਬੇਤੇ ਨੇ ਆਣ ਕੇ ਕਹਿੰਦੇ ਭਗਤ ਜੀ ਨੂੰ ਉਹ ਪਾਰਸ ਦਿੱਤਾ ਸੀ, ਆਖਿਆ ਵੀ ਤੁਹਾਡੇ ਕੋਲ ਇੰਨੇ ਲੋਕ ਆਉਂਦੇ ਆ ਤੇ ਤੁਸੀਂ ਆਹ ਤੱਪੜ ਦੀ ਛਾਂ ਕਰਕੇ ਬੈਠੇ ਜੋੜੇ ਗੰਢੀ ਜਾਂਦੇ ਆ, ਨਾ ਕਿਸੇ ਨੂੰ ਜਲ ਪਾਣੀ ਛਕਾ ਸਕਦੇ, ਨਾ ਕਿਸੇ ਦੇ ਰਾਤ ਰਹਿਣ ਲਈ ਕੋਈ ਤੁਹਾਡੇ ਕੋਲ ਥਾਂ ਟਿਕਾਣਾ, ਆਹ ਪਾਰਸ ਹੈ, ਜਿੰਨਾ ਮਰਜ਼ੀ ਇਸ ਲੋਹੇ ਨੂੰ ਛੁਹਾ ਕੇ ਸੋਨਾ ਕਰ ਲਓ ਤੇ ਇੱਥੇ ਸਰਾਂ ਬਣਾਓ, ਵੱਡੀ ਸਾਰੀ ਮੁਸਾਫਰ ਖਾਨਾ ਲੰਗਰ ਚੱਲੇ, ਜਿੰਨੇ ਲੋਕ ਤੁਹਾਡੇ ਕੋਲ ਆਉਂਦੇ ਜਲ ਪਾਣੀ ਤੇ ਛਕਿਆ ਕਰ। ਤੇ ਭਗਤ ਰਵਿਦਾਸ ਜੀ ਨੇ ਆਖਿਆ ਰੱਖ ਦੇ ਭਾਈ ਉੱਥੇ, ਕੋਈ ਨਹੀਂ, ਆਪ ਦੇ ਜੋੜੇ ਗੰਢੀ ਜਾਂਦੇ ਸੀ, ਇਹ ਭਗਤ ਮਾਲਾ ਦਾ ਬਚਨ ਹੈ। ਉਹਨੇ ਰੱਖ ਦਿੱਤਾ ਪਿੱਛੇ ਉਹਨਾਂ ਦੀ ਝੌਂਪੜੀ ਚ। ਚਾਰ ਸਾਲ ਬਾਅਦ ਉਹ ਵਾਪਸ ਆਇਆ, ਉਹ ਚਾਰ ਸਾਲ ਬਾਅਦ ਆਇਆ ਤੀਰਥ ਯਾਤਰਾ ਕਰਕੇ, ਉਹਨੇ ਕਿਹਾ ਹੁਣ ਤਾਂ ਭਗਤ ਜੀ ਨੇ ਬੜਾ ਤਕੜਾ ਮੁਸਾਫਰਖਾਨਾ ਬਣਾਇਆ, ਹੋਣਾ ਤਾਂ ਬੜੀ ਚੱਲਦੇ ਹੋਣੇ ਲੰਗਰ ਹਰ ਵੇਲੇ। ਉਹ ਜਦੋਂ ਆਇਆ ਤਾਂ ਉਹੀ ਤੱਪੜ ਦੀ ਛਾਂ ਕੀਤੀ, ਉੱਥੇ ਬੈਠੇ ਭਗਤ ਰਵਿਦਾਸ ਜੀ ਉਹ ਜੋੜੇ ਗੱਡੀ ਜਾਂਦੇ। ਬੜਾ ਹੈਰਾਨ ਹੋਇਆ, ਕਿਹਾ ਭਗਤ ਜੀ ਮੈਂ ਤੁਹਾਨੂੰ ਪਾਰਸ ਦੇ ਕੇ ਗਿਆ ਸਾਂ, ਤੁਹਾਡਾ ਉਹੀ ਹਾਲ ਹੱਲੇ ਵੀ? ਕਹਿੰਦੇ ਅੱਛਾ ਕਦੋਂ? ਕਹਿੰਦਾ ਜੀ ਚਾਰ ਸਾਲ ਹੋ ਗਏ। ਕਹਿੰਦੇ ਅੱਛਾ ਕਿੱਥੇ ਰੱਖਿਆ ਸੀ? ਕਹਿੰਦਾ ਜੀ ਮੈਂ ਉਹ ਪਿੱਛੇ, ਕਹਿੰਦੇ ਉੱਥੇ ਹੋਣਾ ਦੇਖ ਲਾ ਫਿਰ ਜਾ ਕੇ। ਉਹਨੇ ਦੇਖਿਆ ਤੇ ਉੱਥੇ ਹੀ ਪਿਆ ਸੀ। ਉਵੇਂ ਭਗਤ ਰਵਿਦਾਸ ਸਾਹਿਬ ਜੀ ਨੂੰ ਪਾਤਸ਼ਾਹੀ ਦਿੱਤੀ ਅਕਾਲ ਪੁਰਖ ਵਾਹਿਗੁਰੂ ਨੇ, ਪਰ ਜਿਹਨੂੰ ਅਸੀਂ ਪਾਤਸ਼ਾਹੀ ਸਮਝਦੇ ਹਾਂ ਸੰਸਾਰੀ ਲੋਕ, ਉਹਨੂੰ ਉਹ ਨਹੀਂ ਨਾ ਮੰਨਦੇ। ਅਸੀਂ ਸਾਡੇ ਵਾਸਤੇ ਕੁਝ ਹੋਰ ਪਦਾਰਥਾਂ ਦੀ ਪਾਤਸ਼ਾਹੀ ਹੈ, ਕਹਿੰਦੇ ਕਹਿੰਦੇ ਜੇ ਸਾਨੂੰ ਭਲਾ ਉਹ ਪਦਾਰਥ ਮਿਲੇ ਹੋਣ। ਉਹਨਾਂ ਦੀ ਅਵਸਥਾ ਦੂਜੀ ਹੁੰਦੀ, ਕਹਿੰਦੇ ਮਾਇਆ ਮਨੋਂ ਨਾ ਵਿਸਰੇ ਮੰਗੇ ਦਮਾ ਦਮ, ਪਰ ਭਗਤ ਤੋਂ ਉਹ ਚੀਜ਼ ਮੰਗਦਾ ਹੀ ਨਹੀਂ, ਉਹਦੇ ਤਾਂ ਕੋਲ ਪਈ। ਅਸਲ ਚ ਸੱਚੀ ਗੱਲ ਹੈ ਇਹ ਗੁਰੂ ਤੀਸਰੇ ਪਾਤਸ਼ਾਹ ਜੀ ਦੇ ਵੇਖੋ ਬਚਨ ਆ, ਉਹ ਕਹਿੰਦੇ ਬਾਰਜ ਕਰਦਾ ਹੈ ਸਿੱਧ ਸਨਮੁਖ ਮੁਖ ਜੋ ਹੈ, ਰਿੱਧ ਵਸੈ ਬਾਵਾਂਗ ਜੋ ਤੀਨ ਲੋਕਾਂਤਰ ਮੋਹ ਹੈ। ਸਿੱਧੀਆਂ ਰਿੱਧੀਆਂ ਨਾਮ ਜਪਣ ਵਾਲਿਆਂ ਦੇ ਸੱਜੇ ਖੱਬੇ ਖੜੀਆਂ ਰਹਿੰਦੀਆਂ, ਇਹ ਗੁਰੂ ਕੀ ਬਾਣੀ ਦੇ ਬਚਨ ਨੇ। ਰਿੱਧ ਵਸੈ ਬਾਵਾਂਗ ਖੱਬੇ ਪਾਸੇ ਰਿੱਧੀਆਂ, ਬਾਰਜ ਕਰ ਦਾਹਣੇ ਦਾਹਣਾ ਸੱਜਾ ਪਾਸਾ। ਕਹਿੰਦੇ ਸੱਜੇ ਹੱਥ ਚ ਮਹਾਰਾਜ ਜੀ ਦੀ ਇੰਨੀ ਬਰਕਤ ਹੈ, ਹੱਥ ਚ ਇੰਨੀ ਬਰਕਤ ਹੈ, ਜਿੱਥੇ ਵੀ ਆਪਣਾ ਹੱਥ ਲਾ ਦੇਣਗੇ ਲਹਿਰਾਂ ਬਹਿਰਾਂ ਹੋ ਜਾਣਗੀਆਂ। ਵਾਕਈ ਮਹਾਰਾਜ ਨੇ ਕਈਆਂ ਦੇ ਹੱਥ ਚ ਬਰਕਤ ਪਾਈ ਹੁੰਦੀ, ਬਰਕਤ ਹੁੰਦੀ ਉਹਨਾਂ ਦੇ ਹੱਥ ਚ, ਜਿਸ ਕੰਮ ਨੂੰ ਹੱਥ ਪਾ ਦੇਣਗੇ ਚੜ੍ਹਦੀ ਕਲਾ ਹੀ ਹੁੰਦੀ। ਕਹਿੰਦੇ ਬੜੀ ਇਹਦੇ ਹੱਥ ਚ ਬਰਕਤ ਹੈ ਭਾਈ, ਤੇ ਕਈਆਂ ਦੇ ਬਿਲਕੁਲ ਨਹੀਂ ਹੁੰਦੀ ਹੈ, ਵੀ ਗੁਰੂ ਸਾਹਿਬ ਜੀ ਦਾ ਹੀ ਬਚਨ ਹੈ, ਕਹਿੰਦੇ ਜੇ ਸੋਨੇ ਨੂੰ ਹੱਥ ਪਾਵੇ ਤਾਂ ਖੇਹੂ ਸੇਤੀ ਰਲ ਗਿਆ। ਕਹਿੰਦੇ ਕਈਆਂ ਦਾ ਹੱਥ ਹੀ ਇਸ ਤਰ੍ਹਾਂ ਦਾ ਹੁੰਦਾ ਸੋਨੇ ਨੂੰ ਪਾਉਣੋਂ ਵੀ ਮਿੱਟੀ ਹੋ ਜਾਂਦੀ, ਮਹਾਰਾਜ ਦੇ ਬਚਨ ਨੇ। ਪਰ ਕਈਆਂ ਦੇ ਹੱਥ 'ਚ ਇੰਨੀ ਬਰਕਤ ਹੁੰਦੀ ਮਿੱਟੀ ਨੂੰ ਪਾਉਣ ਤਾਂ ਸੋਨਾ ਹੋ ਜਾਂਦਾ। ਭਗਤਾਂ ਦੇ ਹੱਥ ਚ ਮਹਾਰਾਜ ਨੇ ਆਸੀ ਬਰਕਤ, ਉਹਨਾਂ ਦੇ ਬੋਲਾਂ ਚ, ਉਹਨਾਂ ਦੇ ਨੇਤਰਾਂ ਚ ਕਿਰਪਾ ਕਰਦੀ, ਵਾਕਈ ਪਾਤਸ਼ਾਹੀ ਬਖਸ਼ੀ ਹੁੰਦੀ ਭਗਤਾਂ ਨੂੰ। ਉਸੇ ਪਾਤਸ਼ਾਹੀ ਬਖਸ਼ੀ ਕਰਕੇ ਹੀ ਭਗਤ ਰਵਿਦਾਸ ਜੀ ਕਹਿੰਦੇ ਨਾ, ਉਹ ਕਹਿੰਦੇ ਮੇਰੀ ਜਾਤ ਕੁੱਤ ਬਾਂਡ ਦਾ ਢੋਰ ਢਵੰਤਾ ਜੋ ਬਨਾਰਸੀ ਆਤ ਆਸ ਪਾਸਾ ਅਬ ਵਿਪਰ ਪ੍ਰਧਾਨ ਤੇ ਕਰੇ ਡੰਡਾਉਤ। ਕਮਾਲ ਦੀ ਗੱਲ ਨੀ, ਕਾਂਸੀ ਚੋ ਰਹਿੰਦੇ ਆ ਜਿਹਨਾਂ ਨੂੰ ਸ਼ੂਦਰ ਸ਼ੂਦਰ ਕਹਿ ਕੇ ਲੋਕ ਧਰਕਾਰਦੇ ਸੀ, ਮੱਥੇ ਵੀ ਨੀ ਸੀ ਲਾਉਂਦੇ। ਭਗਤ ਰਵਿਦਾਸ ਜੀ ਆਪ ਲਿਖਦੇ ਆ ਗੁਰਬਾਣੀ ਦਾ ਸ਼ਬਦ ਹੈ, ਉਹ ਕਹਿੰਦੇ ਨੇ ਹੁਣ ਉਹ ਸਾਰੇ ਲੋਕ ਆਣ ਕੇ ਮੈਨੂੰ ਸਵੇਰੇ ਪਹਿਲਾਂ ਮੱਥਾ ਟੇਕਦੇ। ਕੌਣ ਲੋਕ? ਬ੍ਰਾਹਮਣ, ਜਿਹੜੇ ਕਹਿੰਦੇ ਸੀ ਅਸੀਂ ਉੱਚੀ ਜਾਤ ਦੇ ਤੇ ਤੂੰ ਸ਼ੂਦਰ ਹੈ, ਤੂੰ ਮੱਥੇ ਲੱਗੇ ਸਾਨੂੰ ਦੁਬਾਰਾ ਇਸ਼ਨਾਨ ਕਰਨਾ ਪੈਂਦਾ। ਉਹ ਲੋਕ ਜਿਹੜੇ ਮੱਥੇ ਵੀ ਨਹੀਂ ਸੀ ਲਾਉਂਦੇ, ਕਹਿੰਦੇ ਹੁਣ ਕਿਹੜਾ ਮੇਰੇ ਲੋਕਾਂ ਨੇ ਕੰਮ ਛੱਡ ਦਿੱਤਾ ਜਾਂ ਮੈਂ ਜੋੜੇ ਗੰਢਣ ਨੂੰ ਬੰਦ ਕਰ ਦਿੱਤੇ। ਮੇਰੀ ਜਾਤ ਕੁੱਟ ਬਾਂਡਲਾ ਢੋਲ ਢਵੰਤਾ ਅਜੋ ਬਨਾਰਸੀ ਆਸ ਪਾਸਾ, ਕਹਿੰਦੇ ਹਾਲੇ ਵੀ ਬਨਾਰਸ ਤੇ ਉਹਦੇ ਆਸੇ ਪਾਸੇ ਦੇ ਪਿੰਡਾਂ ਚੋਂ ਮਰੇ ਪਸ਼ੂ ਢੋਣ ਦਾ ਮੇਰੀ ਜਾਤ ਦੇ ਲੋਕ, ਮੇਰਾ ਖਾਨਦਾਨ ਇਹੀ ਕੰਮ ਕਰਦਾ ਪਿਆ। ਕੋਈ ਜੋੜੇ ਗੰਢਣੇ ਛੱਡ ਨਹੀਂ ਦਿੱਤੇ ਉਹਨਾਂ ਨੇ, ਵੀ ਹੁਣ ਤਾਂ ਮੱਥੇ ਟੇਕਣ ਲੱਗ ਪਏ। ਉਹ ਕਹਿੰਦੇ ਮੈਂ ਤਾਂ ਹਾਲੇ ਵੀ ਜੋੜੇ ਗੰਢਦਾ ਪਿਆ, ਜਿਹੜੇ ਲੋਕ ਮੈਨੂੰ ਮੱਥੇ ਵੀ ਨਹੀਂ ਸੀ ਲਾਉਂਦੇ। ਅਬ ਵਿਪਰ ਪ੍ਰਧਾਨ ਤੇ ਕਰਹਿ ਡੰਡਾਉਤ, ਵਿਪਰ ਹੁੰਦਾ ਬ੍ਰਾਹਮਣ ਪੰਡਿਤ, ਕਹਿੰਦੇ ਵੱਡਾ ਜਿਹੜਾ ਹੁਣ ਕਾਂਚੀ ਦਾ ਬ੍ਰਾਹਮਣ ਹੈ ਨਾ, ਸਭ ਤੋਂ ਪਹਿਲਾਂ ਆਣ ਕੇ ਉਹ ਮੈਨੂੰ ਮੱਥਾ ਟੇਕਦਾ ਸਵੇਰੇ ਸਵੇਰੇ। ਇੰਨੀ ਵੱਡੀ ਪਾਤਸ਼ਾਹੀ ਬਖਸ਼ ਦਿੱਤੀ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਨੇ, ਜਿਹਨਾਂ ਨੂੰ ਕਿਸੇ ਗਿਣਤੀ ਚ ਹੀ ਨਹੀਂ। ਮਹਾਰਾਜ ਬਾਬੂ ਕਹਿੰਦੇ ਜਿਸ ਨੀਚ ਕਹੋ ਕੋਈ ਨਾ ਜਾਣੇ, ਨਾਮ ਜਪਤ ਉਹ ਚੌ ਕੁੰਟ ਮੰਨ। ਜਿਹਨੂੰ ਲੋਕ ਕਹਿੰਦੇ ਸੀ ਨੀਚ, ਕੋਈ ਪਿਛਲੇ ਮਹੱਲੇ ਵਾਲਾ ਵੀ ਨਹੀਂ ਸੀ ਜਾਣਦਾ, ਗਰੀਬ ਨੂੰ ਕੌਣ ਜਾਣਦਾ ਹੁੰਦਾ। ਸੱਚੀ ਗੱਲ ਹੈ, ਸਮਾਜ ਦਾ ਤਾਂ ਇਹੀ ਹੈ ਨਾ ਰੀਤੀ ਰਿਵਾਜ, ਨੇਤਾ ਨੇ ਆਦਰ ਕੋਈ ਨਾ ਦੇ। ਮਹਾਰਾਜ ਨੇ ਆਖਿਆ ਗਰੀਬ ਨੂੰ ਕੌਣ ਆਦਰ ਦਿੰਦਾ ਗੁਰਮੁਖੋ। ਜਿਹਨੂੰ ਲੋਕ ਕਹਿੰਦੇ ਸੀ ਨੀਚ ਆ, ਕੋਈ ਜਾਣਦਾ ਨਹੀਂ ਸੀ, ਉਹਨੇ ਨਾਮ ਜਪਣਾ ਸ਼ੁਰੂ ਕੀਤਾ, ਚਾਰਾਂ ਕੁੰਟਾਂ ਚ ਮਸ਼ਹੂਰੀ ਹੋ ਗਈ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪ ਤੋ ਚਹੋ ਕੁੰਟ ਮੰਨ। ਨਾਮ ਜਪਣਾ ਸ਼ੁਰੂ ਕੀਤਾ, ਕਹਿੰਦੇ ਚਾਰਾਂ ਕੁੰਟਾਂ ਚ ਦੁਨੀਆ ਮੰਨਣ ਲੱਗ ਪਈ ਉਹਨੂੰ। ਜਿਹੜੇ ਭਗਤ ਰਵਿਦਾਸ ਜੀ ਨੂੰ ਲੋਕ ਮੱਥੇ ਨਹੀਂ ਸੀ ਲਾਉਂਦੇ, ਉਹ ਆਪ ਹੀ ਲਿਖਦੇ, ਕਹਿੰਦੇ ਹੁਣ ਮੈਨੂੰ ਆਣ ਕੇ ਪਹਿਲਾਂ ਮੱਥਾ ਟੇਕਦੇ। ਏਡੀ ਵੱਡੀ ਪਾਤਸ਼ਾਹੀ ਬਖਸ਼ ਦਿੱਤੀ, ਉਹ ਪਾਤਸ਼ਾਹੀ ਬਖਸ਼ੀ ਪਿਓ ਆਣ ਕੇ ਲੋਕ ਮੱਥਾ ਟੇਕਣ। ਇਸ ਲਈ ਆਪਾਂ ਨੂੰ ਲੱਗਦਾ ਜੀ ਭਗਤ ਗਰੀਬੀ ਚ ਆਪਣਾ ਸਮਾਂ ਬਤੀਤ ਕਰਦਾ, ਅਸਲ ਚ ਗਰੀਬ ਨਹੀਂ ਹੈਗਾ ਉਹ ਗੁਰਮੁਖੋ, ਉਹ ਤਾਂ ਬਚਨ ਕਰਕੇ ਲੋਕਾਂ ਦੀ ਗਰੀਬੀ ਕੱਟ ਸਕਦਾ। ਆਪ ਜਿੱਥੇ ਹੈਗਾ ਉਹ ਪ੍ਰਸੰਨ ਹੈ, ਕਿਉਂਕਿ ਉੱਥੇ ਹੀ ਪ੍ਰਸੰਨ ਹੈ। ਜੇ ਜੋੜੇ ਗੰਢ ਦੇ ਤਾਂ ਉੱਥੇ ਹੀ ਪ੍ਰਸੰਨ, ਜੇ ਭਗਤ ਕਬੀਰ ਸਾਹਿਬ ਜੀ ਖੱਡੀ 'ਚ ਬੈਠੇ ਨੇ ਤਾਂ ਸਾਰਾ ਦਿਨ ਤੂੰ ਉੱਥੇ ਖੁਸ਼ ਹੈ। ਜੇ ਪਰਮਾਤਮਾ ਆ ਕੇ ਉਹਨਾਂ ਦੇ ਕਾਰਜ ਸਵਾਰ ਸਕਦਾ ਤਾਂ ਪਿੱਛੇ ਕੀ ਰਹਿ ਗਿਆ। ਪਾਤਸ਼ਾਹੀ ਭਗਤ ਜਨਾਂ ਕੋ ਦਿੱਤੀਆਂ ਸਿਰ ਛੱਤ ਸੱਚਾ ਹਰ ਬਣਾਏ, ਕਹਿੰਦੇ ਭਗਤਾਂ ਨੂੰ ਪਾਤਸ਼ਾਹੀਆਂ ਬਖਸ਼ ਦਿੰਦਾ ਅਕਾਲ ਪੁਰਖ ਵਾਹਿਗੁਰੂ, ਉਹਨਾਂ ਦੇ ਸਿਰ ਤੇ ਛਤਰ ਹੁੰਦੇ ਵਡਿਆਈ ਦੇ। ਸਦਾ ਸੁਖੀ ਹੈ ਨਿਰਮਲੇ, ਕਹਿੰਦੇ ਉਹ ਭਗਤੀ ਕਰਨ ਵਾਲੇ ਸਦਾ ਸੁਖੀ ਹੁੰਦੇ ਤੇ ਪਵਿੱਤਰ ਹੁੰਦੇ ਅੰਦਰੋਂ। ਸਤਿਗੁਰ ਕੀ ਕਾਰ ਕਮਾਏ, ਸਾਰੀ ਜ਼ਿੰਦਗੀ ਉਹਨਾਂ ਦੀ ਗੁਰੂ ਦੀ ਕਾਰ ਕਰਦਿਆਂ ਨਿਕਲ ਜਾਂਦੀ, ਭਾਵ ਜੋ ਗੁਰੂ ਸਾਹਿਬ ਨੇ ਬਚਨ ਰੱਖਿਆ ਉਹਦੀ ਕਮਾਈ ਕਰਦੇ। ਰਾਜੇ ਹੋਏ ਨਾ ਆਖੀ ਆ ਭੇੜ ਮਰਿਆ ਫਿਰ ਜੂਨੀ ਪਾ, ਕਹਿੰਦੇ ਰਾਜੇ ਉਹਨਾਂ ਨੂੰ ਨਾ ਸਮਝੋ ਜਿਹੜੇ ਆਪੋ ਵਿੱਚ ਦੀ ਇੱਕ ਦੂਜੇ ਦੇ ਰਾਜ ਨੂੰ ਖੋਣ ਵਾਸਤੇ ਭੇੜ ਭੜ ਮਰ ਜਾਂਦੇ ਸਾਰੀ ਉਮਰ, ਵੀ ਮੈਂ ਇਹਦੀ ਰਾਜਧਾਨੀ ਤੇ ਕਬਜ਼ਾ ਕਰਨਾ। ਉਹ ਰਾਜੇ ਨੀ, ਰਾਜੇ ਤੇ ਭਗਤਾਂ ਨੂੰ ਬਣਾਇਆ। ਰਾਜੇ ਹੋਏ ਨਾ ਆਖੀ ਆ ਭੇੜ ਮਰੇ ਫਿਰ ਜੂਨੀ ਪਾ, ਕਹਿੰਦੇ ਆਪੋ ਚੋਂ ਦੀ ਇੱਕ ਦੂਜੇ ਦੀ ਧਰਤੀ ਮੰਨਣ ਵਾਸਤੇ ਲੜ ਲੜ ਕੇ ਮਰ ਜਾਂਦੇ ਫਿਰ ਜੂਨਾਂ ਚ ਤੁਰੇ ਫਿਰਦੇ। ਰਾਜੇ ਦਾ ਤਾਂ ਹੁੰਦਾ ਰੱਜਿਆ, ਉਹ ਕਾਹਦਾ ਰੱਜਾ ਜਿਹੜਾ ਦੂਜੇ ਦੀ ਧਰਤੀ ਮੰਨਣ ਲਈ ਮਰਦਾ ਫਿਰਦਾ। ਸਿਕੰਦਰ ਨੂੰ ਪੁੱਛਿਆ ਨਾ ਜਦ ਉਹਨੇ ਸਿੰਧ ਪਾਰ ਕੀਤਾ ਦਰਿਆ, ਤਾਂ ਉਹ ਇੱਕ ਬੈਠੇ ਸੀ ਰੱਬ ਦੇ ਪਿਆਰੇ ਚੌਂਕੜਾ ਮਾਰ ਕੇ, ਤੇ ਉਹਨਾਂ ਨੇ ਆਖਾ ਇੰਨਾ ਲਾਮ ਲਸ਼ਕਰ, ਕਿਉਂਕਿ ਉਹ ਹੈਗਾ ਪ੍ਰੇਮੀ ਸੀ, ਉਵੇਂ ਭਗਤੀ ਕਰਨ ਵਾਲਿਆਂ ਦਾ ਰੱਬ ਦੇ ਫਕੀਰਾਂ ਦਾ ਪ੍ਰੇਮੀ ਸੀ। ਆਪ ਜਾ ਕੇ ਮਿਲਿਆ ਤਾਂ ਉਹਨਾਂ ਨੇ ਆਖਿਆ ਕਿੱਧਰ ਚੱਲਿਆ ਸਿਕੰਦਰ ਇੰਨੀ ਫੌਜ ਲੈ ਕੇ? ਕਹਿੰਦਾ ਜੀ ਹਮਲਾ ਕਰਨ ਲੱਗਾ। ਕਿਉਂ? ਕਹਿੰਦੇ ਜੀ ਬਸ ਜਿੱਤਣਾ, ਦੇਸ਼ ਜਿੱਤਣਾ ਮੈਂ। ਕਹਿੰਦੇ ਅੱਛਾ ਜਿੱਤਣਾ, ਤਾਂ ਜਿੱਤ ਕੇ ਕੀ ਕਰੇਗਾ? ਕਹਿੰਦਾ ਜੋ ਬਾਦਸ਼ਾਹ ਦਾ ਕੰਮ ਹੁੰਦਾ ਫਿਰ ਦੂਜਾ ਜਿੱਤਾਂਗੇ। ਕਹਿੰਦੇ ਜੇ ਦੂਜਾ ਦੇਸ਼ ਜਿੱਤ ਲਿਆ ਫਿਰ ਕੀ? ਕਹਿੰਦਾ ਫਿਰ ਤੀਜਾ ਜਿੱਤਾਂਗੇ ਜੀ। ਕਹਿੰਦੇ ਫਿਰ? ਕਹਿੰਦਾ ਬਸ ਅੱਗੇ ਅੱਗੇ ਜਿੱਤਾਂ ਕਰੀ ਜਾਵਾਂਗੇ, ਮੱਲਾਂ ਮਾਰਾਂਗੇ। ਕਹਿੰਦੇ ਮੈਂ ਮੰਨ ਲੈਂਦਾ ਵੀ ਤੂੰ ਸਾਰੀ ਦੁਨੀਆਂ ਜਿੱਤ ਲਈ ਫਿਰ ਕੀ ਕਰੇਗਾ? ਮੈਂ ਮੰਨ ਲੈਂਦਾ ਵੀ ਚੱਲ ਤੂੰ ਸਿਕੰਦਰ ਸਾਰੀ ਦੁਨੀਆਂ ਹੀ ਜਿੱਤ ਲਈ ਹੈ, ਫਿਰ ਕੀ ਕਰਨਾ ਜੀ? ਕਹਿੰਦਾ ਜੀ ਫਿਰ ਤਾਂ ਆਰਾਮ ਨਾਲ ਬੈਠਾਂਗੇ ਨਾ। ਤੂੰ? ਕਹਿੰਦਾ ਮੈਂ ਵੀ ਇੱਥੇ ਆਰਾਮ ਨਾਲ ਬੈਠਾਂ, ਬਿਨਾਂ ਦੁਨੀਆਂ ਜਿੱਤਣ ਤੋਂ ਕਿੱਡੇ ਆਨੰਦ ਨਾਲ ਬੈਠਾ ਮੈਂ ਦਰਿਆ ਦੇ ਕਿਨਾਰੇ 'ਤੇ, ਇੰਨੀ ਦੁਨੀਆਂ ਮਾਰ ਕੇ ਕਤਲੋ ਗਾਰਤ ਕਰਕੇ ਸਭ ਜਿੱਤ ਕੇ ਅਤੇ ਬਾਅਦ 'ਚ ਵੀ ਤੂੰ ਆਰਾਮ ਨਾਲ ਬੈਠਣਾ, ਤਾਂ ਹੁਣ ਨਹੀਂ ਬੈਠਾ ਜਾਂਦਾ ਤੇਰੇ ਕੋਲ? ਉਹ ਥੋੜ੍ਹਾ ਰਾਜੇ ਮਾਰ ਕਹਿੰਦੇ ਰਾਜੇ ਹੋਏ ਨਾ ਆਖੀਏ ਭਿੜ ਮਰੇ, ਉਹ ਕਾਹਦੇ ਰਾਜੇ, ਉਹ ਤਾਂ ਰੱਜੇ ਹੀ ਨਹੀਂ ਵਿਚਾਰੇ, ਤਖ਼ਤ 'ਤੇ ਬੈਠ ਕੇ ਵੀ ਜਿਹਨਾਂ ਦੀ ਭੁੱਖ ਨਹੀਂ ਨਿਕਲੀ ਉਹ ਰਾਜੇ ਨਹੀਂ। ਮਹਾਰਾਜ ਕਹਿੰਦੇ ਉਹਨੂੰ ਰਾਜੇ ਨਾ ਆਖੋ, ਭਿੜ ਮਰਿਆ ਫਿਰ ਜੂਨੀ ਪਾਹੇ, ਉਹ ਤਾਂ ਵਿਚਾਰੇ ਲੜ ਮਰਦੇ ਇੱਕ ਦੂਜੇ ਦੀ ਧਰਤੀ 'ਤੇ ਕਬਜ਼ਾ ਕਰਨੋਂ, ਤਾਂ ਜੂਨੀਆਂ 'ਚ ਪੈਂਦੇ ਮਰ ਮਰ ਕੇ। ਨਾਨਕ ਬਿਨ ਨਾਵ ਹੈ ਨੱਕੀ ਵੱਡੀ ਫਿਰ ਹੈ, ਕਹਿੰਦੇ ਨਾਮ ਤੋਂ ਬਿਨਾਂ ਤਾਂ ਇੱਦਾਂ ਤੁਰੇ ਫਿਰਦੇ ਹੋ ਜਿਵੇਂ ਨੱਕ ਵੱਢਿਆ ਹੁੰਦਾ ਕਿਸੇ ਦਾ ਤੇ ਤੁਰਿਆ ਫਿਰਦਾ, ਸੋਹਣਾ ਨਹੀਂ ਨਾ ਲੱਗਦਾ? ਸੋਭਾ ਮੂਲ ਨਾ ਪਾਹੇ, ਕਹਿੰਦੇ ਕੋਈ ਸੋਭਾ ਨਹੀਂ ਹੁੰਦੀ। ਮਹੱਲਾ ਤੀਜਾ, ਸੁਣ ਸਿੱਖਿਆ ਸਾਧਨਾ ਆਇਓ ਜਿਹ ਚ ਗੁਰਮੁਖ ਸ਼ਬਦ ਨਾਲ ਲੱਗ ਗਿਆ। ਕਹਿੰਦੇ ਗੁਰੂ ਸਾਹਿਬ ਜੀ ਦੇ ਸ਼ਬਦ ਨਾਲ ਪਿਆਰ ਨਾ ਨਾ ਹੋਵੇ ਤੇ ਮਹਾਰਾਜ ਜੀ ਦਾ ਉਪਦੇਸ਼ ਸੁਣ ਕੇ ਵੀ ਕੋਈ ਆਨੰਦ ਨਹੀਂ ਜੇ ਆਉਂਦਾ। ਇਹ ਆਨੰਦ ਉਦੋਂ ਹੀ ਆਉਣਾ ਜੇ ਪਿਆਰ ਹੋਵੇ। ਤਾਂ ਮੰਨ ਲਓ ਆਪਾਂ ਕਿਸੇ ਨੂੰ ਆਖੀਏ ਜੀ ਕਥਾ ਹੁੰਦੀ ਜਾਂ ਕੀਰਤਨ ਦਾ ਬਦੋ ਬਦੀ ਲਿਆ ਕੇ ਕਿਸੇ ਨੂੰ ਬਿਠਾਈਏ, ਪ੍ਰੀਤੀ ਉਹਦੇ ਅੰਦਰ ਮਾਸਾ ਨੇ, ਉਹਨੂੰ ਥੋੜ੍ਹਾ ਉਹਨੂੰ ਉਹਦੇ ਵਿਚਾਰੇ ਦਰੀਆਂ ਦੇ ਧਾਗੇ ਤੋੜੀ ਜਾਣੇ ਬੈਠੇ ਨੇ, ਉਹਨੂੰ ਕੀ ਆਨੰਦ ਆਉਣਾ? ਸੁਣ ਸਿੱਖਿਆ ਸਾਧਨਾ ਆਇਓ, ਕਹਿੰਦੇ ਸੁਣ ਕੇ ਵੀ ਮਹਾਰਾਜ ਜੀ ਦੀ ਸਿੱਖਿਆ ਸਵਾਦ ਨਹੀਂ ਆਉਂਦਾ। ਕਿਉਂ? ਜਿੱਚਰ ਗੁਰਮੁਖ ਸ਼ਬਦ ਨਾਲ ਲੱਗ ਗਏ। ਜਦੋਂ ਤੱਕ ਗੁਰੂ ਸਾਹਿਬ ਜੀ ਦੇ ਸ਼ਬਦ ਨਾਲ ਤੁਹਾਡੀ ਸ਼ਰਧਾ ਨਹੀਂ, ਪ੍ਰੇਮ ਨਹੀਂ, ਤੇ ਉਹ ਸੁਣ ਕੇ ਤੁਹਾਨੂੰ ਆਨੰਦ ਨਹੀਂ ਆਉਣਾ। ਸਤਿਗੁਰ ਸੇਵਿਆ ਨਾਮ ਮਨ ਵਸੈ, ਮਹਾਰਾਜ ਦੀ ਸੇਵਾ ਕੀਤਿਆਂ ਕਹਿੰਦੇ ਨਾਮ ਮਨ 'ਚ ਵੱਸਦਾ ਗੁਰਮੁਖੋ, ਵਿੱਚ ਉਹ ਭਰਮ ਪਉ ਭੱਗ ਹੈ, ਅੰਦਰੋਂ ਭਰਮ ਨਿਕਲ ਜਾਂਦਾ, ਭਉ ਡਰ ਖਤਮ ਹੋ ਜਾਂਦਾ। ਜਿਹਾ ਸਤਿਗੁਰ ਨੂੰ ਜਾਣਿਆ ਤਿਹੋ ਹੋਵੇ। ਆਹ ਵੀ ਚੇਤੇ ਰੱਖਣ ਵਾਲਾ ਬਚਨ ਹੈ, ਸਾਰੇ ਚੇਤੇ ਰੱਖਣ ਵਾਲੇ ਨੇ ਉਵੇਂ। ਉਹ ਕਹਿੰਦੇ ਜਿਹਾ ਸਤਿਗੁਰ ਨੂੰ ਸੇਵਾ ਤਿਹੋ, ਜਿਸ ਤਰ੍ਹਾਂ ਦੀ ਆਪਾਂ ਬਿਰਤੀ ਬਣਾ ਕੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਾਂਗੇ ਉਦਾਂ ਦਾ ਹੀ ਫਲ ਪ੍ਰਾਪਤ ਹੋਵੇਗਾ। ਇਹ ਆਪਾਂ ਵੇਖਣਾ ਹੁੰਦਾ ਵੀ ਆਪਾਂ ਕੀ ਸਮਝ ਕੇ ਮਹਾਰਾਜ ਨੂੰ ਮੱਥਾ ਟੇਕਿਆ। ਬਹੁਤ ਵਾਰ ਮੈਂ ਆਹ ਬਚਨ ਸੁਣਾਇਆ ਤੇ ਹੁਣ ਵੀ ਅੱਜ ਸਾਂਝਾ ਕਰਦੇ ਹਾਂ ਭਾਈ। ਗੁਰੂ ਅੰਗਦ ਦੇਵ ਸਾਹਿਬ ਜੀ ਬੈਠੇ ਸੀ ਖਡੂਰ ਸਾਹਿਬ, ਤੇ ਸਾਹਮਣੇ ਬਾਬਾ ਬੁੱਢਾ ਜੀ ਬੈਠੇ, ਭਾਈ ਬਾਲਾ ਜੀ ਬੈਠੇ, ਹੋਰ ਵੀ ਸੰਗਤਾਂ ਬੈਠੀਆਂ। ਤਾਂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਲ ਛੇੜ ਲਈ, ਤਾਂ ਬਾਬਾ ਬੁੱਢਾ ਜੀ ਨੂੰ ਆਖਿਆ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਿਆ ਬਾਬਾ ਜੀ, ਇੰਨੇ ਸਾਲ ਰਹੇ ਜੇ? ਤਾਂ ਉਹ ਕਹਿੰਦੇ ਵੀ ਬਾਬਾ ਬੁੱਢਾ ਜੀ ਕਹਿੰਦੇ ਵੀ ਗੁਰੂ ਨਾਨਕ ਪਾਤਸ਼ਾਹ ਉਹ ਤਾਂ ਬ੍ਰਹਮ ਗਿਆਨੀ। ਤੇ ਗੁਰੂ ਅੰਗਦ ਦੇਵ ਸਾਹਿਬ ਜੀ ਕਹਿੰਦੇ ਤਾਂ ਹੀ ਬਾਬਾ ਜੀ ਤੁਸੀਂ ਬ੍ਰਹਮ ਗਿਆਨੀ ਜੇ, ਤੁਸੀਂ ਮਹਾਰਾਜ ਨੂੰ ਬ੍ਰਹਮ ਗਿਆਨੀ ਦੇਖਿਆ, ਇਸ ਕਰਕੇ ਮਹਾਰਾਜ ਤੁਹਾਨੂੰ ਬ੍ਰਹਮ ਗਿਆਨ ਬਖਸ਼ਤਾ। ਫਿਰ ਭਾਈ ਬਾਲਾ ਜੀ ਨੂੰ ਪੁੱਛਦੇ ਗੁਰੂ ਅੰਗਦ ਦੇਵ ਸਾਹਿਬ ਜੀ, ਭਾਈ ਬਾਲਾ ਜੀ ਤੁਸੀਂ ਮਹਾਰਾਜ ਨਾਲ ਰਹੇ, ਤੁਸੀਂ ਕੀ ਕਿਸ ਨਜ਼ਰ ਨਾਲ ਦੇਖਿਆ ਗੁਰੂ ਨਾਨਕ ਪਾਤਸ਼ਾਹ ਜੀ ਨੂੰ? ਉਹ ਕਹਿੰਦੇ ਜੀ ਉਹ ਤਾਂ ਮਹਾਰਾਜ ਜੀ ਬਸ ਗੁਰੂ ਨਾਨਕ ਪਾਤਸ਼ਾਹ ਤਾਂ ਪੂਰਨ ਸ਼ਾਂਤ ਸੰਤ ਰੂਪ ਹੀ ਨੇ। ਗੁਰੂ ਅੰਗਦ ਦੇਵ ਕਹਿੰਦੇ ਤਾਂ ਹੀ ਭਾਈ ਬਾਲਾ ਜੀ ਤੁਸੀਂ ਵੀ ਪੂਰਨ ਸ਼ਾਂਤ ਆਤਮਾ ਸੰਤ ਰੂਪ ਜੀ, ਸਾਧੂ ਜੀ। ਫਿਰ ਚੁੱਪ ਕਰਕੇ ਫਿਰ ਬਾਬਾ ਬੁੱਢਾ ਜੀ ਨੇ ਆਖਿਆ ਗੁਰੂ ਅੰਗਦ ਦੇਵ ਸਾਹਿਬ ਨੂੰ, ਮਹਾਰਾਜ ਤੁਸੀਂ ਵੀ ਤਾਂ ਇੰਨੇ ਸਾਲ ਰਹੇ ਆ ਗੁਰੂ ਨਾਨਕ ਪਾਤਸ਼ਾਹ ਨਾਲ, ਤੁਸੀਂ ਕਿਸ ਨਜ਼ਰ ਨਾਲ ਵੇਖਿਆ ਮਹਾਰਾਜ ਨੂੰ? ਤਾਂ ਗੁਰੂ ਅੰਗਦ ਦੇਵ ਸਾਹਿਬ ਜੀ ਤਾਂ ਬੋਲੇ ਨੀ, ਕਿੰਨੀ ਦੇਰ ਨੇਤਰ ਬੰਦ ਕੀਤੇ, ਕਿੰਨੀ ਦੇਰ ਬਾਅਦ ਕਹਿੰਦੇ ਤਿੰਨਾਂ ਲੋਕਾਂ ਦੇ ਮਾਲਕ, ਮੁਕਤੀ ਦਾਤੇ, ਸਾਰੀ ਸ੍ਰਿਸ਼ਟੀ ਦੇ ਰਿਜਕ ਦੇ ਦਾਤੇ, ਇੰਨੀਆਂ ਸਿਫਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਕੀਤੀਆਂ, ਕਹਿੰਦੇ ਉਹ ਦਾਤੇ ਨੇ, ਉਹ ਤਾਂ ਰੱਬ ਸੀ, ਅਕਾਲ ਪੁਰਖ ਦਾ ਸਰੂਪ। ਤਾਂ ਫਿਰ ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਮੱਥਾ ਟੇਕਿਆ ਕਿ ਮਹਾਰਾਜ ਤਾਂ ਹੀ ਤਾਂ ਤੁਸੀਂ ਹੁਣ ਦਾਤੇ ਅਕਾਲ ਪੁਰਖ ਦਾ ਰੂਪ ਬਣੇ ਬੈਠੇ, ਕਿਉਂਕਿ ਤੁਸੀਂ ਉਹਨਾਂ ਨੂੰ ਉਸ ਨਜ਼ਰ ਨਾਲ ਵੇਖਿਆ। ਚੌਥੇ ਪਾਤਸ਼ਾਹ ਜੀ ਦਾ ਬਚਨ ਆ ਗਿਆ, ਕਹਿੰਦੇ ਜਿਹਾ ਸਤਿਗੁਰ ਨੂੰ ਜਾਣੇ। ਆਪਾਂ ਕੀ ਜਾਣਦੇ ਮਹਾਰਾਜ ਜੀ? ਸਰਬ ਕਲਾ ਸਮਰੱਥ ਜਾਣਦੇ ਹਾਂ, ਤਿੰਨਾਂ ਲੋਕਾਂ ਦੇ ਮਾਲਕ ਜਾਣਦੇ ਆ, ਸਭ ਤੋਂ ਵੱਡੇ ਜਾਣਦੇ, ਸਭ ਤੋਂ ਵੱਡੇ ਜਾਣੀਏ। ਕਦੀ ਸਿੱਖ ਕਿਸੇ ਦੂਸਰੇ ਨੂੰ ਜਾ ਕੇ ਦੇਹਧਾਰੀ ਨੂੰ, ਪਖੰਡੀ ਨੂੰ, ਕਬਰਾਂ ਨੂੰ, ਮੱਟਾਂ ਨੂੰ ਮੱਥਾ ਟੇਕ ਹੀ ਨਹੀਂ ਸਕਦਾ, ਸੱਚੀ ਗੱਲ ਹੈ। ਜਦੋਂ ਇਹ ਪਤਾ ਲੱਗ ਜਾਏ ਨਾ ਵੀ ਗੁਰੂ ਸਾਹਿਬ ਜੀ ਤੋਂ ਉੱਪਰ ਕੌਣ ਹੈ, ਜਿਹਨਾਂ ਨੂੰ ਕਲਗੀਧਰ ਪਾਤਸ਼ਾਹ ਨੇ ਪਰਿਕਰਮਾ ਕਰਕੇ ਮੱਥਾ ਟੇਕ ਦਿੱਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇਹਨੂੰ ਪਰੇ, ਆਪਾਂ ਕਿੱਥੇ ਜਾਣਾ ਫਿਰ? ਜ਼ਰੂਰਤ ਹੀ ਨਹੀਂ ਰਹਿੰਦੀ। ਜਿਹਾ ਸਤਿਗੁਰ ਨੂੰ ਜਾਣਿਆ, ਜਿੱਦਾਂ ਦਾ ਕੋਈ ਮਹਾਰਾਜ ਜੀ ਨੂੰ ਸਮਝਦਾ। ਹੁਣ ਜਿਹਨਾਂ ਜਿਹੜੇ ਉੱਥੇ ਹੁਣ ਮੱਸਿਆ 'ਤੇ ਜਾਂਦੇ ਲੋਕ ਦਰਬਾਰ ਸਾਹਿਬ 'ਤੇ ਲੋਕਾਂ ਦੀਆਂ ਜੇਬਾਂ ਕੱਟ ਲੈਂਦੇ, ਉਹਨਾਂ ਵਾਸਤੇ ਵੀ ਤਾਂ ਦਰਬਾਰ ਸਾਹਿਬ ਹੀ ਆ, ਹਰਿਮੰਦਰ ਸਾਹਿਬ ਹੈ, ਪਰ ਉਹ ਕੁਛ ਹੋਰ ਤਰੀਕੇ ਨਾਲ ਜਾਣਦੇ ਮਹਾਰਾਜ ਨੇ। ਉਹ ਕਹਿੰਦੇ ਮਹਾਰਾਜ ਨੂੰ ਕਿਹੜਾ ਪਤਾ ਲੱਗਦਾ, ਜਿਹਦੀ ਮਰਜ਼ੀ ਕੱਟ ਲਓ ਜੇ, ਭੀੜ ਬਥੇਰੀ ਹੈ। ਪਰ ਕੁਝ ਲੋਕ ਪਿੰਡੋਂ ਹੀ ਨੰਗੇ ਚਰਨੀ ਚੱਲ ਕੇ ਜਾਂਦੇ, ਪ੍ਰਸ਼ਾਦੇ ਵੀ ਬਣਾ ਕੇ ਲੈ ਕੇ ਜਾਂਦੇ, ਮੱਥਾ ਟੇਕ, ਉਹ ਜਿਸ ਤਰ੍ਹਾਂ ਦਾ ਸਮਝਦੇ ਉਦਾਂ ਦਾ ਫਲ ਮਿਲਦਾ। ਜਿਹਾ ਸਤਿਗੁਰ ਨੂੰ ਜਾਣਿਆ ਤੇ ਉਹ ਹੋਵੇ ਤਾਂ ਸੱਚ ਨਾਮ ਲਿਵ ਲੱਗ ਗਿਆ। ਕਹਿੰਦੇ ਤਾਂ ਸੱਚੇ ਨਾਮ ਨਾਲ ਲਿਵ ਲੱਗਦੀ ਹੈ, ਮਹਾਰਾਜ ਨੂੰ ਸਭ ਤੋਂ ਵੱਡਾ ਕਰਕੇ ਜਾਣੇ ਤੇ ਹੋਰ ਨਹੀਂ ਹੈ ਦੁਨੀਆਂ 'ਤੇ ਇਹਨਾਂ ਵਰਗਾ ਕੋਈ। ਸਭ ਤੋਂ ਵੱਡਾ ਸਤਿਗੁਰੂ ਨਾਨਕ, ਨਾਨਕ ਨਾਮ ਮਿਲਿਆ ਵਡਿਆਈ ਹਰ ਦਰ ਸੋਹਣੇ ਅੱਗੇ। ਕਹਿੰਦੇ ਨਾਮ ਕਰਕੇ ਵਡਿਆਈਆਂ ਮਿਲਦੀਆਂ ਗੁਰਮੁਖੋ, ਤੇ ਜਿਹਨਾਂ ਦੀ ਨਾਮ ਨਾਲ ਪ੍ਰੀਤ ਹੁੰਦੀ ਹੈ, ਕੁਝ ਨਾਮ ਜਪਦੇ, ਕੁਝ ਵਾਹਿਗੁਰੂ ਵਾਹਿਗੁਰੂ ਕਰ ਲਿਆ ਸਵੇਰੇ ਸ਼ਾਮ, ਉਹਨਾਂ ਨੂੰ ਹੀ ਵਡਿਆਈ ਮਿਲਦੀ ਜੀ ਅੱਗੇ ਵੀ ਜਾ ਕੇ। ਇਹ ਵਡਿਆਈ ਸਾਰੀ ਨਾਮ ਕਰਕੇ ਹੈ। ਸੋ ਇਹ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ। ਪੌੜੀ ਆਪਾਂ ਸਾਧ ਸੰਗਤ ਜੀ ਫਿਰ ਕੱਲ੍ਹ ਸਵੇਰ ਨੂੰ ਸ਼ੁਰੂ ਕਰਾਂਗੇ। ਇਹ ਤੀਸਰੇ ਪਾਤਸ਼ਾਹ ਜੀ ਦਾ ਬਚਨ ਸੀ, ਪੌੜੀ ਚੌਥੇ ਪਾਤਸ਼ਾਹ ਜੀ ਦੀ, ਕਿਉਂਕਿ ਸਮਾਂ ਆਪਣਾ ਸੰਪੂਰਨ ਹੋ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਤੁਹਾਡੀ ਮੇਰੀ ਹਾਜ਼ਰੀ ਗੁਰੂ ਸਾਹਿਬ ਜੀ ਦੇ ਦਰ 'ਤੇ ਪ੍ਰਵਾਨ ਹੋਵੇ, ਸਾਡੇ ਔਗਣ ਨਾ ਦੇਖਣ ਮਹਾਰਾਜ ਸਾਡੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਦੇਣ, ਬੁਰੇ ਭਲੇ ਹਮ ਥਾਰੇ। ਇਹ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਲਿਖੇ ਕਤੇ ਨੇ ਛੁੱਟੀ ਖਣ ਖਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਇ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਤ ਆਈ ਆ, ਰਾਗ ਰਤਨ ਪਰਿਵਾਰ ਭਰੀਆ, ਸਬਦ ਗਾਵਣ ਆਈ ਆ, ਸਬਦ ਦਾ ਗਾਵ ਭਰੀ ਕਰਿਆ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰਾ ਸਵਾਮੀ ਸੋ ਕਿਉ ਮਨ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸੱਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ, ਕਹੇ ਨਾਨਕ ਤੈ ਸੁਖ ਹੋਆ ਤਿਤ ਕਾਰ, ਅਨਹਦ ਵਾਜੇ ਅਨਹਦ ਸੁਣ ਹੋੜ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰ ਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪਨੀਤ ਕਹਤੇ ਪੁਇਤ, ਸਤਿਗੁਰ ਰਹਿਆ ਭਰ ਪੂਰੇ, ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ।